listening to WTOR 770 AM, Youngstown, Toronto.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM। ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज। टेलीफोन पे भी सुन सकते हैं, मॉन्ट्रियल 4386209000, अमेरिका 6415525037 और लोकल कॉल 6475571017। आइए सुनिए हमें 6475571017 24 घंटे।
ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਕਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ, ਅੱਜ ਹੀ ਪਹੁੰਚੋ, 3 ਐਲਫਰਡ ਕਿਊਨ ਬੁਲੇਵਾਰਡ, ਯੂਨਿਟ 1।
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ। ਘੁੰਮ ਕੇ ਤੂੰ ਸ਼ਹਿਰ ਸਾਰਾ ਦੇਖ ਲੈ, ਰੋਹਿਤ ਨੇ ਐਲਾਨ ਇਹ ਕਰਤਾ।
ਰਿਟਸ ਫਰਨੀਚਰ ਤੇ ਐਸ਼ਲੀ, ਮੇਡ ਇਨ ਕੈਨੇਡਾ ਫਰਨੀਚਰ, ਲਗਜ਼ਰੀ ਏਰੀਆ ਰਗਸ, ਅਸੈਸਰੀਜ਼ ਅਤੇ ਮੈਟਰਸਿਸ ਤੇ ਲੋਵੈਸਟ ਪ੍ਰਾਈਸ ਇਨ ਟਾਊਨ ਗਾਰੰਟੀਡ। ਬ੍ਰਿੰਗ ਅਸ ਐਨੀ ਫਲਾਇਰ ਔਰ ਕੋਟਿਡ ਪ੍ਰਾਈਸ, ਵੀ ਵਿਲ ਨਾਟ ਮੈਚ ਇਟ, ਵੀ ਵਿਲ ਬੀਟ ਇਟ। ਰਿਟਸ ਫਰਨੀਚਰ ਤੇ ਆਉਣ ਤੋਂ ਪਹਿਲਾਂ ਸਾਡੀ ਵੈਬਸਾਈਟ ritsfurniturplanet.ca ਔਰ ਫੇਸਬੁੱਕ ਪੇਜ ਤੇ ਜਾ ਕੇ ਸਾਡੇ ਰੇਟਸ ਤੇ ਵਰਾਇਟੀ ਨੂੰ ਜ਼ਰੂਰ ਚੈੱਕ ਕਰੋ। ਰਿਟਸ ਫਰਨੀਚਰ ਦੀ ਪ੍ਰੋਫੈਸ਼ਨਲ ਟੀਮ ਤੁਹਾਨੂੰ ਤੁਹਾਡੀ ਰਿਕੁਆਇਰਮੈਂਟਸ ਦੇ ਮੁਤਾਬਿਕ ਪ੍ਰੋਪਰ ਗਾਈਡ ਕਰੇਗੀ। ਮੈਂ ਤੁਹਾਡਾ ਆਪਣਾ ਰੋਹਿਤ, ਤੁਹਾਡਾ ਯੈਸ ਮੈਨ, ਤੁਹਾਡੀ ਸੇਵਾ ਚ ਹਾਜ਼ਰ ਹਾਂ। ਪਲੀਜ਼ ਡੂ ਕਮ ਐਂਡ ਵਿਜ਼ਿਟ ਆਰ ਸਟੋਰ, 5200 ਡਿਕਸੀ ਰੋਡ, ਮਿਸਿਸਾਗਾ, ਐਟ ਡਿਕਸੀ ਐਂਡ ਮੈਥਸਨ। ਕਾਲ 905-232-RITS, ਦੈਟ ਇਜ਼ 232-7489, ਔਰ ਵਿਜ਼ਿਟ ritsfurniturplanet.ca। ਕਿਉਂਕਿ
ਸਸਤਾ ਸਮਾਨ ਸਸਤਾ ਨਹੀਂ, ਹਾਈ ਐਂਡ ਦਾ ਸਮਾਨ ਮਿਲੇ ਸਸਤਾ।
416-620-1778 ਸਟੂਡੀਓ ਦਾ ਨੰਬਰ ਹੈ, 416-970-5005 ਮੇਰਾ ਪਰਸਨਲ ਨੰਬਰ ਹੈ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨਾਇਗਰਾ ਫਾਲ ਦੇ ਏਰੀਏ 'ਚ ਕੋਈ ਨਵਾਂ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ, ਕਾਫੀ ਅਪਰਚੁਨਿਟੀਜ਼ ਨੇ ਉੱਥੇ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਟੋਰਾਂਟੋ ਦੇ ਨੌਰਥ ਸ਼ੋਰ ਏਰੀਏ ਵਿੱਚ ਕੈਨੇਡਾ ਦਾ ਪਹਿਲਾ ਮੁਸਲਿਮ ਮਾਨਸਿਕ ਸਿਹਤ ਕੇਂਦਰ ਪਿਛਲੇ 1 ਸਾਲ ਤੋਂ ਕੰਮ ਕਰ ਰਿਹਾ ਹੈ, ਔਰ ਜਿਹੜਾ ਸੋਸ਼ਲ ਸਰਵਿਸ ਦਾ ਪ੍ਰੋਫੈਸ਼ਨ ਹੈ, ਸੋਸ਼ਲ ਵਰਕਰ ਹੈ, ਇੱਕ ਰੈਗੂਲੇਟਡ ਪ੍ਰੋਫੈਸ਼ਨ ਹੈ। ਇੱਕ ਤਾਂ ਸੋਸ਼ਲ ਵਰਕਰ ਆਪੋ ਬਣੇ ਸੋਸ਼ਲ ਵਰਕਰ ਨੇ ਜਿਹੜੇ ਇੱਕ ਨਿਸ਼ਕਾਮ ਸੇਵਾ ਕਰਦੇ ਨੇ ਸਮਾਜ ਦੀ, ਉਹਨਾਂ ਨੂੰ ਅਸੀਂ ਸੋਸ਼ਲ ਵਰਕਰ ਕਹਿੰਦੇ ਹਾਂ। ਇੱਕ ਇਹ ਪ੍ਰੋਫੈਸ਼ਨਲ ਰੈਗੂਲੇਟਡ ਪ੍ਰੋਫੈਸ਼ਨ ਹੈ, ਸੋ ਰੈਗੂਲੇਟਡ ਪ੍ਰੋਫੈਸ਼ਨ ਦੇ ਤਹਿਤ ਇਹ ਚੰਗੀ ਜੋਬ ਵੀ ਹਾਸਲ ਕਰਦੇ ਨੇ ਅਤੇ ਜਿਹੜੇ ਲੋਕ ਮਾਨਸਿਕ ਰੋਗੀ ਨੇ ਉਹਨਾਂ ਦੀ ਮਦਦ ਵੀ ਪ੍ਰੋਫੈਸ਼ਨਲੀ ਕਰਦੇ ਨੇ। ਸੋ ਹੁਣ ਜਕਾਤ ਫਾਊਂਡੇਸ਼ਨ ਵੱਲੋਂ ਅਮਰੀਕਾ ਵਿੱਚ ਕਈ ਸੈਂਟਰਾਂ ਦੀ ਸਫਲਤਾ ਤੋਂ ਬਾਅਦ ਟੋਰਾਂਟੋ ਨੂੰ ਕੇਂਦਰ ਚੁਣਿਆ ਗਿਆ ਔਰ ਇੱਥੇ ਖਲੀਲ ਸੈਂਟਰ ਦੇ ਆਪਣਾ ਇਹ ਮਾਨਸਿਕ ਸਿਹਤ ਦੇ ਲਈ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਨੇ। 9:30 ਜਾ ਕੇ ਮੈਂ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਕਰਾਂਗਾ ਕਿ ਜਿਹੜੇ ਹੁਣ ਇਸ ਸਮੇਂ ਅੰਕੜੇ ਆਏ ਨੇ, ਨਵੀਆਂ ਰਿਪੋਰਟਾਂ ਆਈਆਂ ਨੇ, ਉਹਦੇ ਮੁਤਾਬਕ ਲਗਭਗ ਹਰ ਪੰਜਵਾਂ ਬੰਦਾ ਮਾਨਸਿਕ ਉਹਦੀ ਸਿਹਤ ਆ ਜਿਹੜੀ ਉਹ ਵਿਗੜੀ ਹੋਈ ਹੈ। ਜੇ ਤੁਸੀਂ 5 ਜਾਣੇ ਬਹਿ ਗਏ ਤਾਂ ਉਹਦੇ 'ਚੋਂ ਇੱਕ ਬੰਦਾ ਲਾਜ਼ਮੀ ਇਹੋ ਜਿਹਾ ਮਿਲ ਜਾਏਗਾ ਜਿਹਦੀ ਸਿਹਤ, ਮਾਨਸਿਕ ਸਿਹਤ ਹੈ ਉਹ ਠੀਕ ਨਹੀਂ ਹੋਵੇਗੀ। ਸੋ ਹਰ 5ਵਾਂ ਬੰਦਾ ਮਾਨਸਿਕ ਰੋਗੀ ਹੈ, ਇੱਥੇ ਕੈਨੇਡਾ ਦੇ ਜਿਹੜੇ ਅੰਕੜੇ ਸ਼ੋਅ ਕਰਦੇ ਨੇ। ਸੋ ਹੁਣ ਅਗਰ ਮੁਸਲਿਮ ਭਾਈਚਾਰੇ ਨੇ ਇਹ ਪਹਿਲ ਕੀਤੀ ਹੈ ਕਿ ਇਹ ਤੋਂ ਬਾਅਦ ਜਿਹੜੇ ਬਾਕੀ ਭਾਈਚਾਰੇ ਨੇ, ਸਿੱਖ ਭਾਈਚਾਰਾ ਹੋ ਗਿਆ ਵਿਸ਼ੇਸ਼ ਤੌਰ ਦੇ ਉੱਤੇ ਜਿਹਦੀ ਮੈਂ ਗੱਲ ਕਰਾਂਗਾ ਕਿਉਂਕਿ ਮੈਂ ਇਸ ਭਾਈਚਾਰੇ ਦੇ ਵਿੱਚੋਂ ਹਾਂ, ਕਿ ਸਾਨੂੰ ਵੀ ਕੁਛ ਅਜਿਹਾ ਕਰਨਾ ਚਾਹੀਦਾ ਹੈ ਕਿ ਜਾਂ ਅਸੀਂ ਇਹ ਸੋਚਦੇ ਹਾਂ ਬਈ ਸਾਡੇ ਭਾਈਚਾਰੇ ਦੇ ਵਿੱਚ ਮਾਨਸਿਕ ਰੋਗੀ ਨਹੀਂ ਹੈ, ਜਾਂ ਫਿਰ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਏਡੇ ਵੱਡੀ ਪਾਪੂਲੇਸ਼ਨ ਦੇ ਲਈ ਇੱਕ ਪੰਜਾਬੀ ਕਮਿਊਨਿਟੀ ਹੈਲਥ ਸੈਂਟਰ ਹੀ ਕਾਫੀ ਹੈ ਜਿਹੜਾ ਕਿ ਸਾਰਿਆਂ ਨੂੰ ਹੀ ਸਰਵ ਕਰਦਾ, ਨੋਟ ਓਨਲੀ ਜਸਟ ਸਿੱਖ ਬਟ ਓਵਰਆਲ ਕਮਿਊਨਿਟੀ ਨੂੰ ਸਰਵ ਕਰਦਾ, ਕਿ ਉਹੀ ਕਾਫੀ ਹੈ, ਜਾਂ ਫਿਰ ਅਸੀਂ ਸੋਚਦੇ ਹਾਂ ਕਿ ਦੁੱਖ ਰੋਗ ਨਿਵਾਰਨ ਕੈਂਪ ਹੀ ਮਾਨਸਿਕ ਸਿਹਤ ਨੂੰ ਵਧੀਆ ਬਣਾਉਣ ਦੇ ਵਿੱਚ ਮਦਦ ਕਰਦੇ ਨੇ, ਕਿ ਉਹੀ ਸਾਡੇ ਲਈ ਜਿਹੜੀ ਕੰਸਲਟੇਸ਼ਨ ਹੈ ਸਾਡੇ ਲੋਕਾਂ ਦੇ ਲਈ ਕਿ ਤੁਸੀਂ ਉੱਥੇ ਆਓ, ਨਾਮ ਜਪੋ ਅਤੇ ਤੁਹਾਡੀ ਮਾਨਸਿਕ ਸਿਹਤ ਠੀਕ ਹੋਵੇਗੀ, ਕਿ ਅਸੀਂ ਉਸੇ ਨਾਲ ਹੀ ਸੰਤੁਸ਼ਟ ਹਾਂ। ਮਾਨਸਿਕ ਸਿਹਤ ਇਸ ਮੁਲਕ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ। ਕੀ ਅਸੀਂ ਇਸ ਨੂੰ ਸਿਰਫ ਔਰ ਸਿਰਫ ਜਿਹੜੇ ਪ੍ਰੋਫੈਸ਼ਨਲ ਜਿਹੜੇ ਪੜ੍ਹੇ ਨੇ, ਜਿਹੜੇ ਪਰਸਨਸ ਹੂ ਕਮਸ ਅੰਡਰ ਦਿਸ ਰੈਗੂਲੇਟਡ ਪ੍ਰੋਫੈਸ਼ਨ, ਕਿ ਉਹਨਾਂ ਦੇ ਉੱਤੇ ਹੀ ਗੱਲ ਛੱਡ ਦਈਏ, ਜਾਂ ਫਿਰ ਸਾਨੂੰ ਸਮਾਜਿਕ ਤੌਰ ਦੇ ਉੱਤੇ ਵੀ ਕੁਛ ਕਰਨ ਦੀ ਜ਼ਰੂਰਤ ਹੈ। ਇਹ ਸਾਰੇ ਕਾਸੇ 'ਤੇ ਆਪਾਂ ਗੱਲ ਕਰਾਂਗੇ 9:30 ਤੋਂ ਬਾਅਦ। ਉਸ ਤੋਂ ਪਹਿਲਾਂ ਆਪਾਂ ਖਬਰਾਂ ਲੈਣੀਆਂ ਨੇ ਪੰਜਾਬ ਦੀਆਂ। ਕਰੋਨਾ ਵਾਇਰਸ ਕਾਰਨ ਚੀਨ ਵਿੱਚ 170 ਮੌਤਾਂ, ਨਵੇਂ ਦੇਸ਼ਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਇਹ ਵਾਇਰਸ, ਅਤੇ ਚਾਈਨਾ ਦੀ ਇਕੋਨਮੀ ਹੋ ਰਹੀ ਹੈ ਬਿਲਕੁਲ ਠੱਪ, ਵੱਡਾ ਘਾਟਾ ਇਸ ਸਮੇਂ ਚਾਈਨਾ ਨੂੰ ਟ੍ਰੇਡ ਦੇ ਸੰਬੰਧ ਦੇ ਵਿੱਚ ਪੈ ਰਿਹਾ, ਚਾਹੇ ਉਹ ਰਸ਼ੀਆ ਦੇ ਨਾਲ ਹੈ, ਚਾਹੇ ਕਿ ਹੋਰ ਮੁਲਕਾਂ ਦੇ ਨਾਲ ਹੈ, ਸਭ ਪਾਸੇ ਬਿਲਕੁਲ ਖੜੋਤ ਆ ਗਈ ਹੈ। ਕੈਨੇਡਾ ਨੇ ਇੱਕ ਪ੍ਰਾਈਵੇਟ ਜਹਾਜ਼ ਸਿਕਿਉਰ ਕਰ ਲਿਆ ਹੈ, ਜਿਹੜੇ ਕੈਨੇਡਾ ਦੇ 160 ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ, ਪਰ ਉੱਥੋਂ ਉੱਥੇ ਕੌਂਸਲੇਟ ਦੀਆਂ ਸਰਵਿਸਿਜ਼ ਕਿਵੇਂ ਮਿਲ ਗਈਆਂ, ਕੌਂਸਲੇਟਸ ਆਲਰੇਡੀ ਉੱਥੋਂ ਛੱਡ ਕੇ ਆ ਗਏ ਨੇ ਇੱਥੇ, ਸੋ ਇਹ ਕਾਫੀ ਮੁਸ਼ਕਲਾਂ ਵੀ ਨੇ, ਅਤੇ ਬਾਕੀ ਹੋਰ ਮੁਲਕ ਵੀ ਉੱਥੋਂ ਲਗਾਤਾਰ ਆਪਣੇ ਸ਼ਹਿਰੀਆਂ ਨੂੰ ਕੱਢ ਰਹੇ ਨੇ, ਸੋ ਇਸ ਦੇ 'ਤੇ ਵੀ ਸਮਾਂ ਲੱਗਿਆ ਤਾਂ ਜ਼ਰੂਰ ਪੂਰਾ ਅਪਡੇਟ ਕਰਾਂਗਾ ਕਿ ਕਰੋਨਾ ਵਾਇਰਸ ਦੇ ਕਾਰਨ ਕੀ ਹੋ ਰਿਹਾ। ਸਾਜਦੀਪ ਜੀ, ਕੱਲ੍ਹ ਪਰਸੋਂ ਦੇ ਵਟਸਐਪ ਗਰੁੱਪ ਦੇ ਉੱਤੇ, ਫੇਸਬੁੱਕ ਦੇ ਉੱਤੇ ਇੱਦਾਂ ਦੀਆਂ ਵੀਡੀਓ ਸਰਕੂਲੇਟ ਕਰ ਰਹੇ ਨੇ ਲੋਕ, ਜਿਹੜੇ ਚਾਈਨੀਜ਼ ਲੋਕ ਜਿਸ ਤਰ੍ਹਾਂ ਚੂਹੇ, ਬੈਟ, ਕੁੱਤੇ, ਸੱਪ, ਮੱਛੀ, ਹੋਰ ਇੱਦਾਂ ਦੇ ਜਿਹੜੇ ਜਾਨਵਰ ਖਾਂਦੇ ਨੇ, ਉਹ ਤਾਂ ਦੇਖਣ ਨੂੰ ਵੀ ਨਹੀਂ ਜੀ ਕਰਦਾ ਗਾ
ਜੀ ਭਾਅ ਜੀ। ਨਾਲੇ ਉਹ ਪਤਾ ਨਹੀਂ ਕੀ ਕੁਛ ਖਾਈ ਜਾਂਦੇ, ਸਾਰਾ ਕੁਝ ਹੀ ਕਹਿੰਦੇ, ਪਤਾ ਨਹੀਂ ਜਿਹੜੇ ਸੀ ਐਨੀਮਲ ਸੀ ਕ੍ਰੀਏਚਰ ਆ ਉਹ ਵੀ ਕੱਢ ਕੱਢ ਕੇ ਖਾਈ ਜਾਂਦੇ ਆ, ਕੁੱਤੇ, ਬਿੱਲੀਆਂ, ਸੱਪ, ਉਹਨਾਂ ਦੀਆਂ ਹੱਡੀਆਂ ਕੁਝ ਤੱਕ ਨਹੀਂ ਛੱਡਦੇ, ਜੋ ਉਹਨਾਂ ਦੇ ਦਾਇਆ ਕਹਿੰਦੇ ਉਹੀ ਖਾਈ ਜਾਂਦੇ ਜੀ।
ਮੇਰੀ ਵਾਈਫ ਨੇ ਖੁਦ 4-5 ਮੈਨੂੰ ਵੀਡੀਓ ਭੇਜਤੀ ਆ, ਨਾਲੇ ਕਰੀਏ ਵੀ ਤਾਂ ਦੇਖ ਕੇ ਉਲਟੀ ਆਉਂਦੀ ਆ ਮੈਨੂੰ, ਇਹ ਕਿੱਦਾਂ ਦੀਆਂ ਵੀਡੀਓ ਆਈ ਜਾਂਦੀਆਂ ਨੇ, ਇਹ ਤਾਂ ਮਨ ਖਰਾਬ ਕਰ ਦੇਣਾ, ਮੈਨੂੰ ਕਾਹਦੇ ਭੇਜੀ ਜਾਂਦੀ।
ਫਿਰ ਅੱਗੇ ਫਲੋਰ ਅੱਗੇ ਵੀ ਭੇਜਣਾ ਨਹੀਂ ਹੁੰਦਾ, ਜਦੋਂ ਆਪਣੇ ਆਪ ਨੂੰ ਆ ਕੇ ਕਹਿੰਦੇ ਅਗਲੇ ਨੂੰ ਸ਼ੇਅਰ ਕਰਦੇ।
ਜੇ ਤੁਹਾਨੂੰ ਚੰਗੀ ਨਹੀਂ ਲੱਗੇਗੀ, ਤੁਹਾਨੂੰ ਦੇਖ ਕੇ ਉਲਟੀ ਆਉਂਦੀ ਆ, ਤੁਹਾਨੂੰ ਦੇਖ ਕੇ ਕਚਿਆਉਣ ਆਉਂਦੀ ਆ, ਤਾਂ ਮੈਨੂੰ ਕਾਹਦੇ ਭੇਜੀ ਜਾਂਦੇ ਹੋ ਫਿਰ।
ਉਹ ਫਿਰ ਅਗਲੇ ਨੂੰ ਵੀ ਦਿਖਾਉਣਾ ਹੁੰਦਾ ਵੀ ਆਹ ਵੇਖ ਲਓ ਕੀ ਫੈਲ ਰਿਹਾ ਜੇ, ਤੁਸੀਂ ਵੇਖੋ, ਅਸੀਂ ਤਾਂ ਵੇਖ ਲਿਆ, ਹੁਣ ਤੁਸੀਂ ਵੀ ਵੇਖ ਲਓ।
ਇੱਕ ਰਣਧੀਰ ਰਾਣਾ ਨੇ ਭੇਜੀ ਮੈਨੂੰ, ਮੈਂ ਕਿਹਾ ਭਰਾਵਾ ਜੇ ਤੈਨੂੰ ਇਹ ਤੋਂ ਕਚਿਆਉਣ ਆਉਂਦੀ ਆ ਤਾਂ ਮੈਨੂੰ ਕਾਹਦੇ, ਮੇਰਾ ਕਾਹਦੇ ਮਨ ਖਰਾਬ ਕਰਨਾ ਹੈ।
ਉਹੀ ਗੱਲ ਭਾਜੀ ਉਹੀ ਵਾਰ ਵਾਰ ਵੀ ਆਪਾਂ ਵੇਖ ਲਈ ਆ ਹੁਣ ਤੁਸੀਂ ਵੇਖ ਲਓ ਤੇ ਤੁਸੀਂ ਹੁਣ ਅੱਗੇ ਵੀ ਫਾਰਵਰਡ ਕਰੋ ਅਗਲੇ
ਨੂੰ ਆਈ ਵੋਂਟ ਡੂ ਦੈਟ ਟੂ ਐਨੀਵਨ ਕਹਿੰਦਾ ਮੈਂ ਖਾਣਾ ਕੋਈ ਖਾਂਦਾ ਖੋਲ ਕੇ ਬਹਿ ਜਵੇ ਫੋਨ ਲੱਗ ਗਏ ਤੇ ਉਹ ਪਰ ਇਟਸ ਨੋਟ ਦੋਜ਼ ਆਰ ਨੋਟ ਨਾਈਸ ਵੀਡੀਓਜ਼ ਜਿਸ ਤਰ੍ਹਾਂ ਆਪਾਂ ਦੇਖਦੇ ਸ਼ਾਇਦ ਉਹਨਾਂ ਲਈ ਨੋਰਮਲ ਹੋਣ ਉਹਨਾਂ ਦੇ ਕਲਚਰ ਹੋਵੇ ਬਟ ਜੋ ਕੁਛ ਵੀਡੀਓ 'ਚ ਦੇਖਣ ਨੂੰ ਆਉਂਦਾ ਹੈ ਅਤੇ ਮੇਰਾ ਖਿਆਲ ਬਹੁਤੇ ਲੋਕਾਂ ਦੇ ਲਈ ਉਹ ਨੋਰਮਲ ਨਹੀਂ ਹੋਵੇਗਾ ਬਟ ਉਹਨਾਂ ਦਾ ਕਲਚਰ ਉਹ ਇਸ ਚੀਜ਼ ਨੂੰ ਖਾਣ ਪੀਣ ਦੇ ਵਿੱਚ ਗਿੱਜੇ ਹੋਏ ਨੇ ਸੋ ਉਹਨਾਂ ਦੇ ਖਾਣਾ ਹੋ ਸਕਦਾ ਪਰ ਸਕੇਰੀ ਵੀਡੀਓਜ਼ ਇੱਕ 7800 ਸਕੁਅਰ ਫੁੱਟ ਦੀ ਜਗ੍ਹਾ ਲੀਜ਼ ਲਈ ਅਵੇਲੇਬਲ ਹੈ ਡਿਕਸੀ ਅਤੇ ਮਾਇਰ ਸਾਈਡ ਦੇ ਕੋਲ ਟਰਾਂਸਪੋਰਟ ਦੇ ਲਈ ਡਿਸਪੈਚ ਆਫਿਸ ਦੇ ਲਈ ਟਰੱਕ ਰਿਪੇਅਰ ਦੇ ਲਈ ਵਧੀਆ ਜਗ੍ਹਾ ਹੈ ਇਹਨੂੰ ਲੀਜ਼ ਦੇ ਉੱਤੇ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 416-899-0303 416-889-0303 ਇਹਨਾਂ ਨੰਬਰ ਹੈ ਇਸ ਨੰਬਰ ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਜੈਗ ਔਜਲਾ 416-371-7777 416-371-7777 ਦੇ ਉੱਤੇ ਜੈਗ ਔਜਲਾ ਦੇ ਨਾਲ ਸੰਪਰਕ ਕਰਨਾ ਹੈ ਔਰ ਤੁਸੀਂ ਵਧੀਆ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ ਜੈਗ ਔਜਲਾ 416-371-7777 ਇਹਨਾਂ ਦਾ ਨੰਬਰ ਹੈ ਆ ਫਿਰ ਪੰਜਾਬ ਤੋਂ ਖਬਰਾਂ ਦਾ ਸਮਾਂ ਹੋ ਗਿਆ ਸਵਰਨਜੀਤ ਮੋਗਾ ਜੁੜ ਚੁੱਕੇ ਨੇ ਸਾਡੇ ਨਾਲ ਸਵਰਨਜੀਤ ਗੋ ਐਟ ਪੇਸ
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਿਨ ਵੀਰਵਾਰ 30 ਜਨਵਰੀ ਦੇਸੀ ਮਹੀਨਾ 17 ਮਾਘ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਦਿੱਲੀ ਦੀ ਜਨਤਾ ਫੈਸਲਾ ਕਰੇਗੀ ਮੈਂ ਅੱਤਵਾਦੀ ਹਾਂ ਜਾਂ ਦਿੱਲੀ ਦਾ ਪੁੱਤਰ ਕਾਂਗਰਸ ਦੇ ਵਿਧਾਨ ਸਭਾ ਮੈਂਬਰਾਂ ਦੀ ਕਲਾਸ ਲਾਉਣ ਨਿਕਲੇ ਕੈਪਟਨ ਦੀ ਆਪਦੀ ਲੱਗੀ ਕਲਾਸ ਫਰੀਦਕੋਟ ਰੈਲੀ ਵਿੱਚ ਸੁਖਬੀਰ ਬਾਦਲ ਨੇ ਕੈਪਟਨ ਨੂੰ ਲਾਏ ਰਗੜੇ ਪਰਮਿੰਦਰ ਢੀਂਡਸਾ ਨੇ ਬਰਨਾਲਾ ਵਿਖੇ ਕੀਤਾ ਸ਼ਕਤੀ ਪ੍ਰਦਰਸ਼ਨ ਹੈਰੀਟੇਜ ਸਟਰੀਟ ਵਿਖੇ ਲੱਗੇ ਬੁੱਤਾਂ ਨੂੰ ਹਟਾਉਣ ਦਾ ਕੰਮ ਹੋਇਆ ਸ਼ੁਰੂ ਪਹਿਲਾ ਸਿੱਖ ਫੁੱਟਬਾਲ ਕੱਪ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਹੋਇਆ ਸ਼ੁਰੂ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਪੱਛਮੀ ਦਿੱਲੀ ਤੋਂ ਬੀਜੇਪੀ ਸਾਂਸਦ ਪ੍ਰਵੇਸ਼ ਵਰਮਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਚੋਣ ਰੈਲੀ ਵਿੱਚ ਅੱਤਵਾਦੀ ਕਹਿਣ ਤੇ ਅੱਜ ਮੁੱਖ ਮੰਤਰੀ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਦਿੱਲੀ ਦੀ 2 ਕਰੋੜ ਜਨਤਾ ਫੈਸਲਾ ਕਰੇਗੀ ਕਿ ਮੈਂ ਉਹਨਾਂ ਦਾ ਬੇਟਾ ਹਾਂ ਜਾਂ ਅੱਤਵਾਦੀ ਹਾਂ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਨੇ ਕਿਹਾ ਪਿਛਲੇ 5 ਸਾਲਾਂ ਵਿੱਚ ਮੈਂ ਦਿੱਲੀ ਦੇ ਹਰ ਬੱਚੇ ਨੂੰ ਆਪਣੀ ਕਿਸਮ ਦਾ ਮੰਨਿਆ ਹੈ ਤੇ ਉਹਨਾਂ ਲਈ ਮਿਆਰੀ ਸਿੱਖਿਆ ਦਿੱਤੀ ਹੈ ਕਿ ਇਹ ਮੈਨੂੰ ਅੱਤਵਾਦੀ ਬਣਾਉਂਦਾ ਹੈ ਮੈਂ ਲੋਕਾਂ ਲਈ ਦਵਾਈ ਤੇ ਇਲਾਜ ਦਾ ਪ੍ਰਬੰਧ ਕੀਤਾ ਕਿ ਕੋਈ ਅੱਤਵਾਦੀ ਅਜਿਹਾ ਕਰਦਾ ਹੈ ਕੇਜਰੀਵਾਲ ਨੇ ਅੱਗੇ ਕਿਹਾ ਮੈਂ ਮੈਨੂੰ ਸ਼ੂਗਰ ਹੈ ਮੈਂ ਦਿਨ ਵਿੱਚ 4 ਵਾਰ ਇੰਸੂਲਿਨ ਲੈਂਦਾ ਹਾਂ ਜੇ ਸ਼ੂਗਰ ਦਾ ਵਿਅਕਤੀ ਇੰਸੂਲਿਨ ਤੇ ਹੈ ਤੇ ਉਹ 3 ਤੋਂ 4 ਘੰਟੇ ਲਈ ਕੁਝ ਨਹੀਂ ਖਾਂਦਾ ਉਹ ਹੇਠਾਂ ਡਿੱਗ ਕੇ ਮਰ ਜਾਂਦੇ ਨੇ ਅਜਿਹੀ ਸਥਿਤੀ ਵਿੱਚ ਮੈਂ ਭ੍ਰਿਸ਼ਟਾਚਾਰ ਖਿਲਾਫ 2 ਵਾਰ ਭੁੱਖ ਹੜਤਾਲ ਕੀਤੀ ਹੈ 1 ਵਾਰ 15 ਦਿਨ ਤੇ ਫਿਰ 10 ਦਿਨ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਸੀ ਕਿ ਜੇ ਕੇਜਰੀਵਾਲ ਜਿੱਤ ਜਾਂਦੇ ਨੇ ਤਾਂ ਮਾਧੇਪੁਰ ਦੀਆਂ ਸੜਕਾਂ ਵੀ ਸ਼ਾਹੀਨ ਬਾਗ ਬਣ ਜਾਣਗੀਆਂ ਦਿੱਲੀ ਵਿੱਚ ਕੇਜਰੀਵਾਲ ਵਰਗੇ ਨਟਵਰ ਲਾਲ ਤੇ ਅੱਤਵਾਦੀ ਲੁਕੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣਾ ਪਵੇਗਾ ਉਹਨਾਂ ਅੱਗੇ ਇਹ ਵੀ ਕਿਹਾ ਕਿ ਕਸ਼ਮੀਰ ਵਿੱਚ ਅੱਤਵਾਦੀ ਨਾਲ ਲੜੀਏ ਜਾਂ ਦਿੱਲੀ ਵਿੱਚ ਕੇਜਰੀਵਾਲ ਅੱਤਵਾਦੀ ਨਾਲ ਦਿੱਲੀ ਦੇ ਜਾਮੀਆ ਖੇਤਰ ਵਿੱਚ ਨਾਗਰਿਕਤਾ ਕਾਨੂੰਨ ਵਿਰੁੱਧ ਮਾਰਚ ਤੋਂ ਪਹਿਲਾਂ ਅੱਜ ਫਾਇਰਿੰਗ ਹੋਈ ਹੈ ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੇ ਇੱਕ ਵਿਅਕਤੀ ਨੂੰ ਫਾਇਰਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਵੀ ਕੀਤਾ ਹੈ ਅੱਜ ਮਹਾਤਮਾ ਗਾਂਧੀ ਦੀ ਬਰਸੀ ਦੇ ਮੌਕੇ ਤੇ ਸ਼ਾਹੀਨ ਬਾਗ ਖੇਤਰ ਤੋਂ ਰਾਜਘਾਟ ਤੱਕ ਮਾਰਚ ਹੋਣਾ ਸੀ ਦੱਸ ਦਈਏ ਕਿ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪਿਛਲੇ 50 ਦਿਨਾਂ ਤੋਂ ਸ਼ਾਹੀਨ ਬਾਗ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 72ਵੀਂ ਬਰਸੀ ਹੈ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਣੇ ਕਈ ਵੱਡੇ ਆਗੂ ਸ਼ਰਧਾਂਜਲੀ ਭੇਂਟ ਕਰਨ ਲਈ ਰਾਜਘਾਟ ਪਹੁੰਚੇ ਹਨ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦਿੱਲੀ ਦੇ ਬਿੜਲਾ ਹਾਊਸ ਵਿੱਚ ਪ੍ਰਾਰਥਨਾ ਸਭਾ ਦੇ ਲਈ ਜਾਂਦੇ ਸਮੇਂ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੋਡਸੇ ਨੇ ਗੋਲੀ ਮਾਰ ਦਿੱਤੀ ਸੀ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ 38 ਹੋਰ ਲੋਕਾਂ ਦੀ ਮੌਤ ਦੇ ਨਾਲ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 170 ਹੋ ਗਈ ਹੈ ਇਸ ਦੇ ਨਾਲ ਹੀ ਚੀਨ ਸਣੇ ਇਸ ਬਿਮਾਰੀ ਨਾਲ ਪੀੜਿਤ ਮਰੀਜ਼ਾਂ ਦੀ ਕੁੱਲ ਗਿਣਤੀ 6000 ਤੋਂ ਪਾਰ ਪਹੁੰਚ ਗਈ ਹੈ ਮਰਨ ਵਾਲਿਆਂ ਤੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਭਾਰਤ ਸਣੇ ਦੁਨੀਆ ਭਰ ਦੇ ਦੇਸ਼ ਸਹਿਮੇ ਹੋਏ ਨੇ ਭਾਰਤ ਬ੍ਰਿਟੇਨ ਰੂਸ ਇੰਡੋਨੇਸ਼ੀਆ ਤੇ ਮਿਆਂਮਾਰ ਸਮੇਤ 4 ਦੇਸ਼ਾਂ ਨੇ ਚੀਨ ਲਈ ਉਡਾਣਾਂ ਰੱਦ ਕਰ ਦਿੱਤੀਆਂ ਨੇ ਕੇਂਦਰੀ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਚੀਨ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ ਇੰਡੀਅਨ ਏਅਰਲਾਈਨ ਏਅਰ ਇੰਡੀਆ ਨੇ 31 ਜਨਵਰੀ ਤੋਂ 14 ਫਰਵਰੀ ਤੱਕ ਦਿੱਲੀ ਸ਼ੰਘਾਈ ਉਡਾਨ ਰੱਦ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦਾ ਪਹਿਲਾ ਕੇਸ ਭਾਰਤ ਵਿੱਚ ਸਾਹਮਣੇ ਆ ਗਿਆ ਹੈ। ਕੇਰਲਾ ਦੇ ਇੱਕ ਵਿਦਿਆਰਥੀ ਜੋ ਵੁਹਾਨ ਤੋਂ ਵਾਪਸ ਆਇਆ ਹੈ ਵਿੱਚ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਉਸਦੀ ਹਾਲਤ ਸਥਿਰ ਹੈ ਤੇ ਉਸਦੀ ਸਿਹਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਸਦ ਮੈਂਬਰਾਂ ਦੀ ਕਲਾਸ ਲਾਉਣ ਲਈ ਬੁਲਾਇਆ, ਪਰ ਹਾਲਤ ਉਸ ਵੇਲੇ ਅਜੀਬ ਬਣ ਗਈ ਜਦੋਂ ਸੰਸਦ ਮੈਂਬਰਾਂ ਨੇ ਹੀ ਕੈਪਟਨ ਦੀ ਕਲਾਸ ਲਾ ਦਿੱਤੀ। ਦਰਅਸਲ ਕੈਪਟਨ ਨੇ ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ਦੌਰਾਨ ਪੰਜਾਬ ਦੇ ਮੁੱਦੇ ਉਠਾਉਣ ਬਾਰੇ ਰਣਨੀਤੀ ਦੱਸਣ ਲਈ ਸੱਦਿਆ ਸੀ। ਇਸ ਮੌਕੇ ਤੇ ਭਰੇ ਪੀਤੇ ਮੈਂਬਰਾਂ ਨੇ ਕੈਪਟਨ ਨੂੰ ਕਹਿ ਦਿੱਤਾ ਕਿ ਉਹ ਪੰਜਾਬ ਬਾਰੇ ਰਣਨੀਤੀ ਠੀਕ ਕਰਨ, ਕਿਉਂਕਿ ਲੋਕਾਂ ਵਿੱਚ ਬੜਾ ਰੋਸ ਹੈ। ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਸਰਕਾਰ ਬਣੀ ਨੂੰ 3 ਸਾਲ ਦਾ ਸਮਾਂ ਹੋ ਚੁੱਕਾ ਹੈ, ਪਰ ਅਜੇ ਤੱਕ ਸੂਬੇ ਵਿੱਚ ਕੁੱਝ ਨਹੀਂ ਬਦਲਿਆ। ਪਿਛਲੀ ਸਰਕਾਰ ਵਾਂਗ ਹੀ ਰੇਤ, ਟਰਾਂਸਪੋਰਟ ਤੇ ਹੋਰ ਮਾਫੀਆ ਸਰਗਰਮ ਨੇ। ਲੋਕ ਲਗਾਤਾਰ ਵੱਧ ਰਹੀਆਂ ਬਿਜਲੀ ਦਰਾਂ ਤੋਂ ਖਫਾ ਨੇ। ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਸੱਥਾਂ ਵਿੱਚ ਮਖੌਲ ਉੱਡ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰਾਂ ਨੇ ਖੂਬ ਭੜਾਸ ਕਰਦੇ ਰਹੇ ਤੇ ਕੋਲ ਬੈਠੇ ਕੈਪਟਨ ਚੁੱਪ ਚਾਪ ਸੁਣਦੇ ਰਹੇ। ਉਹਨਾਂ ਨੇ ਭਰੋਸਾ ਦਵਾਇਆ ਕਿ ਸਭ ਠੀਕ ਕਰ ਲਿਆ ਜਾਵੇਗਾ। ਸੂਤਰਾਂ ਮੁਤਾਬਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਸਮੇਤ 2 ਸਾਬਕਾ ਪ੍ਰਧਾਨਾਂ ਤੇ ਰਾਜ ਸਭਾ ਮੈਂਬਰਾਂ ਨੇ ਸੂਬੇ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਨਿਜਾਤ ਦਵਾਉਣ ਲਈ ਕੈਪਟਨ ਨੂੰ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਨਿੱਜੀ ਤਾਪ ਬਿਜਲੀ ਕੰਪਨੀ ਨਾਲ ਕੀਤੇ ਗਲਤ ਸਮਝੌਤਿਆਂ ਦੀ ਨਜ਼ਰਸਾਨੀ ਕਰਕੇ ਰੱਦ ਕੀਤਾ ਜਾਵੇ। ਸੂਬੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਸਮੇਤ ਹੋਰ ਸਰਗਰਮ ਮਾਫੀਆ ਨੂੰ ਨੱਥ ਪਾਈ ਜਾਵੇ। ਪੰਜਾਬ ਵਿੱਚ ਕਿਸਾਨਾਂ ਦਾ ਕਰਜ਼ਾ ਮਾਫੀ, ਕਿਸਾਨਾਂ ਵੱਲੋਂ ਖੁਦਕੁਸ਼ੀਆਂ, ਬਿਜਲੀ ਦੀਆਂ ਦਰਾਂ, ਬੇਰੁਜ਼ਗਾਰੀ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਫਰੀਦਕੋਟ ਵਿਖੇ ਰੋਸ ਧਰਨਾ ਕੀਤਾ ਗਿਆ। ਇਸ ਵਿੱਚ ਬੀਜੇਪੀ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਗੁਲਜਾਰ ਸਿੰਘ ਗਣੀਕੇ, ਮਹੇਸ਼ ਚੰਦਰ ਗਰੇਵਾਲ, ਮਨਤਾਰ ਬਰਾੜ ਸ਼ਾਮਲ ਹੋਏ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਬਹਿਬਲ ਗੋਲੀਕਾਂਡ ਦੇ ਮੁੱਖ ਗਵਾਹ ਦੀ ਮੌਤ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਮੰਤਰੀ ਕੁਝ ਪੁਲਿਸ ਅਧਿਕਾਰੀ ਨੂੰ ਬਚਾਉਣ ਲਈ ਉਹਨਾਂ ਤੇ ਦਬਾਅ ਪਾ ਰਹੇ ਨੇ, ਇਸ ਕਾਰਨ ਉਹਨਾਂ ਦੀ ਮੌਤ ਹੋਈ ਹੈ। ਬਹਿਬਲ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੇ ਪਰਿਵਾਰ ਲਈ ਉਹਨਾਂ ਨੇ ਕਿਹਾ ਕਿ ਅਕਾਲੀ ਹਮੇਸ਼ਾ ਉਹਨਾਂ ਦੇ ਨਾਲ ਨੇ ਤੇ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਧਰਨੇ ਲਾਉਣੇ ਪਏ ਜਾਂ ਹਾਈਕੋਰਟ ਤੱਕ ਜਾਣ ਨੂੰ ਜਾਣਾ ਵੀ ਪਿਆ ਤਾਂ ਉਹ ਤਿਆਰ ਨੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਹਰ ਤਰੀਕੇ ਨਾਲ ਪੀੜਿਤ ਪਰਿਵਾਰ ਦੇ ਨਾਲ ਖੜੇ ਹਾਂ। ਬਾਦਲ ਪਰਿਵਾਰ ਤੇ ਢੀਂਡਸਾ ਪਰਿਵਾਰ ਦਰਮਿਆਨ ਦਿਨੋ ਦਿਨ ਦੂਰੀਆਂ ਵੱਧਦੀਆਂ ਜਾ ਰਹੀਆਂ ਨੇ। ਦੋਵਾਂ ਪਰਿਵਾਰਾਂ ਵੱਲੋਂ ਦੋਸ਼ ਲਾਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਬਰਨਾਲਾ ਵਿਖੇ ਇੱਕ ਪਾਸੇ ਦਾ ਸੁਖਬੀਰ ਬਾਦਲ ਦੇ ਹਲਕੇ ਵਿੱਚ ਢੀਂਡਸਾ ਪਰਿਵਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਨੇ, ਦੂਜੇ ਪਾਸੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਜਾ ਕੇ ਢੀਂਡਸਾ ਪਰਿਵਾਰ ਆਪਣੇ ਹਮਾਇਤੀ ਟਕਸਾਲੀ ਆਗੂ ਤੇ ਸਮਰਥਕਾਂ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਕਾਰਨ ਪਰਮਿੰਦਰ ਢੀਂਡਸਾ ਨੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਤੇ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੈਂਕੜੇ ਲੋਕ ਪਹੁੰਚੇ। ਇਸ ਮੌਕੇ ਤੇ ਪਰਮਿੰਦਰ ਢੀਂਡਸਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਈ ਮੁੱਦਿਆਂ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਲੋਕ ਅਜੇ ਵੀ ਪੰਜਾਬ ਵਿੱਚ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ। ਪੰਜਾਬ ਵਿੱਚ 80% ਲੋਕ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਨੇ ਤੇ ਸਾਡੇ ਵਿਚਾਰਾਂ ਨਾਲ ਸਹਿਮਤ ਨੇ। ਢੀਂਡਸਾ ਨੇ ਕਿਹਾ ਕਿ ਸਾਡਾ ਉਦੇਸ਼ ਪਾਰਟੀ ਨੂੰ ਖਤਮ ਕਰਨਾ ਨਹੀਂ, ਸਾਡਾ ਉਦੇਸ਼ ਇਸ ਪਾਰਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣਾ ਹੈ। ਪੰਜਾਬ ਦੇ ਕਾਂਗਰਸੀ ਸਾਂਸਦ ਲੋਕ ਸਭਾ ਤੇ ਰਾਜ ਸਭਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਮੁੱਦਾ ਚੁੱਕਣਗੇ। ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਡਾਕਰ ਨੇ ਸਾਰੇ ਹੀ ਸੰਸਦਾਂ ਨੂੰ SGPC ਚੋਣਾਂ ਕਰਵਾਉਣ ਲਈ ਆਵਾਜ਼ ਉਠਾਉਣ ਲਈ ਬੇਨਤੀ ਕੀਤੀ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਸਾਂਸਦਾਂ ਦਾ ਵਫਦ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਬੈਠਕ ਕਰੇਗਾ। ਉਧਰ ਸੁਨੀਲ ਜਾਖੜ ਨੇ ਅਕਾਲੀ ਦਲ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਹ ਲੋਕ ਧਰਮ ਦੇ ਨਾਂ ਤੇ ਲੰਬੇ ਸਮੇਂ ਤੋਂ ਰਾਜਨੀਤੀ ਕਰਦੇ ਆ ਰਹੇ ਨੇ। ਉਹਨਾਂ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ SGPC ਨੂੰ ਬਾਦਲ ਪਰਿਵਾਰ ਤੋਂ ਛੁਡਾਉਣਾ ਬਹੁਤ ਜ਼ਰੂਰੀ ਹੈ। ਜਾਖੜ ਨੇ ਭਾਜਪਾ ਅਕਾਲੀ ਗੱਠਜੋੜ ਤੇ ਬੋਲਦੇ ਹੋਏ ਕਿਹਾ ਕਿ ਦਿੱਲੀ ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਗੱਠਬੰਧਨ ਤੋੜ ਕੇ ਇਹਨਾਂ ਨੂੰ ਆਪਣੀ ਜਗ੍ਹਾ ਦਿਖਾ ਦਿੱਤੀ ਹੈ। ਜਾਖੜ ਨੇ ਭਾਜਪਾ ਤੇ ਅਕਾਲੀ ਦਲ ਦੇ ਰਿਸ਼ਤੇ ਨੂੰ ਇੱਕ ਮਜਬੂਰੀ ਦਾ ਰਿਸ਼ਤਾ ਦੱਸਿਆ ਤੇ ਕਿਹਾ ਕਿ ਸਮਾਜਿਕ ਹੱਕ ਦੇ ਵਿੱਚ ਨਹੀਂ ਮਜਬੂਰਨ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਗੱਠਜੋੜ ਕਰੀ ਬੈਠੀਆਂ ਨੇ। ਇਸ ਦੌਰਾਨ ਸੁਨੀਲ ਜਾਖੜ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ SGPC ਦੇ ਚੁੱਕੇ ਗਏ ਮੁੱਦੇ ਦੀ ਵੀ ਸ਼ਲਾਘਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੀ ਪ੍ਰਸਿੱਧ ਹੈਰੀਟੇਜ ਸਟਰੀਟ ਤੇ ਲੱਗੇ ਬੁੱਤਾਂ ਨੂੰ ਹਟਾਉਣ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਹਟਾਉਣ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇਹ ਫੈਸਲਾ ਨਹੀਂ ਲਿਆ ਗਿਆ ਕਿ ਇਹਨਾਂ ਬੁੱਤਾਂ ਨੂੰ ਕਿੱਥੇ ਸ਼ਿਫਟ ਕਰਨਾ ਹੈ, ਨਾ ਹੀ ਇਹ ਤੈਅ ਕੀਤਾ ਹੈ ਇਹਨਾਂ ਬੁੱਤਾਂ ਦੀ ਜਗ੍ਹਾ ਕਿਹੜੇ ਬੁੱਤ ਲਗਾਏ ਜਾਣਗੇ। ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲਗਾਏ ਗਏ ਇਹਨਾਂ ਬੁੱਤਾਂ ਨੂੰ 15 ਜਨਵਰੀ ਨੂੰ ਕੁੱਝ ਪ੍ਰਦਰਸ਼ਨਕਾਰੀਆਂ ਵੱਲੋਂ ਤੋੜ ਦਿੱਤਾ ਗਿਆ ਸੀ। ਖਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਪਹਿਲਾ ਸਿੱਖ ਫੁੱਟਬਾਲ ਕੱਪ ਅੱਜ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਆਰੰਭ ਹੋ ਗਿਆ ਹੈ। ਇਸ ਦੀ ਰਸਮੀ ਆਰੰਭਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਬੀਰ ਸਿੰਘ ਵੱਲੋਂ ਕੀਤੀ ਗਈ ਹੈ। ਖਾਲਸਾ ਫੁੱਟਬਾਲ ਕਲੱਬ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਿੱਖ ਫੁੱਟਬਾਲ ਕੱਪ ਵਿੱਚ ਪੰਜਾਬ ਤੇ ਚੰਡੀਗੜ੍ਹ ਦੀਆਂ 23 ਟੀਮਾਂ ਦੇ ਸਾਬਤ ਸੂਰਤ ਖਿਡਾਰੀ ਹਿੱਸਾ ਲੈਣਗੇ ਤੇ ਇਹ ਮੈਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ। ਪ੍ਰਚਾਰ ਕਮੇਟੀ ਕੌਮੀ ਫਾਈਨਲ ਮੈਚ ਜੋ ਕਿ 8 ਫਰਵਰੀ ਨੂੰ ਮੋਹਾਲੀ ਵਿਖੇ ਹੋਵੇਗਾ, ਜੇਤੂ ਰਹਿਣ ਵਾਲੀ ਟੀਮ ਨੂੰ 5 ਲੱਖ ਰੁਪਏ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 3 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰੱਖਾ।
ਪੂਰੇ 37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਸਰਵਿੰਗ ਕੈਨੇਡਾ ਨੇਸ਼ਨਵਾਈਡ।
416-233-4455 ਔਰ ਵਿਜ਼ਿਟ giltravels.com।
ਸਿਮ ਫਰੇਟ ਸਿਸਟਮ ਨੂੰ AZ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਡੈਡੀਕੇਟਡ ਅਤੇ ਓਪਨ ਬੋਰਡ, ਬ੍ਰਾਂਡ ਨਿਊ ਅਤੇ ਆਟੋਮੈਟਿਕ ਟਰੱਕ, 1.23 ਸੈਂਟ ਪਰ ਮਾਈਲਸ ਅਤੇ 60 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ। ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-2323, 647-273-2320। Joseph Ingram, number one realtor from Cambridge, working with number one Remax Real Estate Center. If you want to buy or sell home at Mississauga, Brampton, Cambridge, Kitchener or Waterloo area, call today Joseph Ingram. His proven marketing system will get you multiple offers, more money and less stress in a shorter sale time. Offering private, confidential and professional service. More than 19-year experience. List with Joseph today. Call 519-575-2777. Yes, it's 519-575-2777. For more details and listing, see page 3 of Canadian Punjabi Post newspaper. HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸਾਗਾ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਲਈ ਇੱਕ ਨਾਮ, ਗੋਇਲ ਟਰੈਵਲ। ਗੋਇਲ ਟਰੈਵਲ 900 ਰੇਲਾਸਨ ਬੁਲੇਵਰਡ, ਯੂਨਿਟ ਨੰਬਰ 6, ਪੰਜਾਬੀਆਂ ਦੇ ਗੜ੍ਹ, ਮੇਵਿਸ ਐਂਡ ਰੇਲਾਸਨ ਦੇ ਕਾਰਨਰ ਤੇ, 905-796-0000, 905-796-0000। ਸਕਿਉਰਿਟੀ ਗਾਰਡ ਦੀ ਜੌਬ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਜ਼ਰੂਰੀ ਹੈ, ਜੋ ਕਿ ਤੁਹਾਨੂੰ ਸਿਰਫ $199 ਵਿੱਚ ਦਵਾਉਣਗੇ। ਕੁਲਵਿੰਦਰ ਵਾਸੀ ਜਾਂ ਰਾਜੀਵ ਖੰਨਾ, 647-710-7760, 647-710-7760। ਹੁਣ 2 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਸਕਾਰਬੋ ਵਿੱਚ 1085 ਬਲੈਮੀ ਰੋਡ ਨਾਰਥ, ਯੂਨਿਟ 210, ਅਤੇ ਪਹਿਲੀ ਲੋਕੇਸ਼ਨ ਡਿਕਸੀ ਗੁਰੂ ਘਰ ਦੇ ਨਾਲ, 1332 ਖਾਲਸਾ ਡਰਾਈਵ, ਯੂਨਿਟ ਨੰਬਰ 3। ਤੋਂ। ਕਾਲ ਕਰੋ 647-710-7760।
ਵੇ ਭੋਲੇ ਕਿੱਥੇ ਆ?
ਓ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਜਾੜ ਚ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਕੈਪਸੂਲ ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ, ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਉਹ ਹੋਣਾ। ਮੇਰੀ ਮਾਂ ਦੀ ਸੀ ਮੱਤ, ਪੁੱਤ ਸੋਚ ਉੱਚੀ ਰੱਖ, ਚੱਲ ਉੱਠ ਛੇਤੀ ਚੱਲ ਸੁਖਮਣੀ ਹੋਮਿਓਪੈਥੀ ਚੱਲ।
ਟਰਸਟਿਡ ਨੇਮ ਇਨ ਹੋਮਿਓਪੈਥੀ, ਸੁਖਮਣੀ ਕਲੀਨਿਕ .com, 416-522-7777, ਯਾਨੀ 416-522-7777।
ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਗੋਲੀ ਨਿੱਕੀ ਮਿੱਠੀ ਡੱਬੀ ਚ ਗੜੋਈ ਪਈ ਹੈ, ਸੁਖਮਣੀ ਹੋਮਿਓਪੈਥੀ
ਅਖਬਾਰ ਤੁਸੀਂ ਇਸ ਅਖਬਾਰ ਚ ਕੋਈ ਕਮੈਂਟ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ ਜਾਂ ਕੋਈ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ, 905-7793-2202 ਸਾਡੇ ਅਖਬਾਰ ਦੇ ਹੈੱਡ ਆਫਿਸ ਦਾ ਨੰਬਰ ਹੈ, ਜਾਂ ਫਿਰ ਤੁਸੀਂ ਮੇਰੇ ਨਾਲ ਜਾਂ ਫਿਰ ਸਾਜਦੀਪ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਰਕਾਰ ਕੱਲ੍ਹ ਨਵੀਂ ਨਾਫਟਾ ਡੀਲ ਉੱਤੇ ਦਸਤਖਤ ਕਰ ਹੀ ਦਿੱਤੇ ਨੇ। ਟਰੰਪ ਨੇ ਇੰਪਲੀਮੈਂਟੇਸ਼ਨ ਬਿੱਲ ਉੱਤੇ ਦਸਤਖਤ ਕੀਤੇ, ਜਿਸ ਨੂੰ ਹਾਊਸ ਆਫ ਰਿਪ੍ਰੈਜੈਂਟੇਟਿਵਸ ਵਿੱਚ ਡੈਮੋਕਰੈਟਿਕਸ ਤੇ US ਟ੍ਰੇਡ ਰਿਪ੍ਰੈਜੈਂਟੇਟਿਵਸ ਆਫਿਸ ਨਾਲ ਲੰਬੀ ਗੱਲਬਾਤ ਤੋਂ ਬਾਅਦ ਕਾਂਗਰਸ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਨਵੀਂ ਨਾਫਟਾ ਡੀਲ ਉੱਤੇ ਵਾਈਟ ਹਾਊਸ ਤੇ ਸਾਊਥ ਲਾਨ ਵਿੱਚ ਇੱਕ ਘੰਟੇ ਤੱਕ ਚੱਲੇ ਸਮਾਰੋਹ ਵਿੱਚ ਟਰੰਪ ਵੱਲੋਂ ਸਹੀ ਪਾਈ ਗਈ। ਇਸ ਮੌਕੇ ਵਾਈਸ ਪ੍ਰੈਜੀਡੈਂਟ ਮਾਈਕ ਪੈਂਸ, ਟ੍ਰੇਡ ਅੰਬੈਸਡਰ ਰਾਬਰਟ ਲਾਈਟਜ਼ਰ ਤੇ ਰਿਪਬਲਿਕਨ ਨੀਤੀ ਘਾੜੇ ਵੀ ਮੌਜੂਦ ਸਨ। ਟਰੰਪ ਵੱਲੋਂ ਇਸ ਨਵੀਂ ਨਾਫਟਾ ਡੀਲ ਉੱਤੇ ਸਹੀ ਪਾਏ ਜਾਣ ਤੋਂ ਬਾਅਦ ਸਿਰਫ ਕੈਨੇਡਾ ਹੀ ਤਿੰਨਾਂ ਮੁਲਕਾਂ ਵਿੱਚੋਂ, ਕੈਨੇਡਾ, ਅਮਰੀਕਾ ਤੇ ਮੈਕਸੀਕੋ ਵਿੱਚੋਂ ਅਜਿਹਾ ਮੁਲਕ ਬਚਿਆ ਹੈ ਜਿੱਥੇ ਇਸ ਡੀਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ। ਬੁੱਧਵਾਰ ਨੂੰ ਇੱਕ ਬਿਆਨ ਵਿੱਚ ਫ੍ਰੀਲੈਂਡ ਨੇ ਆਖਿਆ ਸੀ ਕਿ ਨਵੀਂ ਨਾਫਟਾ ਡੀਲ ਸਾਰੇ ਕੈਨੇਡੀਅਨ ਲਈ ਵੱਡੀ ਜਿੱਤ ਹੈ ਅਤੇ ਇਹ ਸਿਆਸੀ ਨਜ਼ਰੀਏ ਦੇ ਨਾਲ ਨਾਲ ਦੇਸ਼ ਦੇ ਹੋਰ ਖੇਤਰ ਲਈ ਵੀ ਫਾਇਦੇਮੰਦ ਹੈ। ਹੁਣ ਜਦੋਂ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਇਹ ਡੀਲ ਵਿਚਾਰੀ ਜਾਵੇਗੀ ਅਤੇ ਇਸ ਦੇ ਉੱਤੇ ਜ਼ਰੂਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਿੰਤੂ ਪਰੰਤੂ ਕਰਨਗੀਆਂ, ਔਰ ਇਸ ਕਿੰਤੂ ਪਰੰਤੂ ਦੇ ਵਿੱਚੋਂ ਕਾਫ਼ੀ ਕੁਛ ਨਿਕਲ ਕੇ ਬਾਹਰ ਆਵੇਗਾ, ਔਰ ਕਿਹੜੀ ਪਾਰਟੀ ਇਸ ਨੂੰ ਸਹੀ ਕਰਨ ਦੇ ਵਿੱਚ, ਸਹੀ ਪਾਉਣ ਦੇ ਵਿੱਚ ਲਿਬਰਲ ਦੇ ਨਾਲ ਖੜਦੀ ਹੈ। ਸਮਾਂ ਦੱਸੇਗਾ ਹੁਣ ਕਿ ਕਿਊਬੈਕ ਦੀ ਮਦਦ ਲਈ ਜਾਂਦੀ ਹੈ ਬਲੌਕ ਕਿਊਬੈਕਾ ਦੀ, ਜਾਂ ਫਿਰ NDP ਦੀ, ਜਾਂ ਫਿਰ ਕੰਜ਼ਰਵੇਟਿਵ ਦੀ। ਕੰਜ਼ਰਵੇਟਿਵ ਡੈਫੀਨੇਟਲੀ ਕੋਈ ਨਾ ਕੋਈ ਕੁਐਸਚਨ ਇਸ ਦੀ ਉੱਤੇ ਜ਼ਰੂਰ ਕਰਨਗੇ। ਨਵੇਂ ਕੋਰੋਨਾ ਵਾਇਰਸ ਨਾਲ ਵੀਰਵਾਰ ਤੱਕ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 170 ਤੱਕ ਪਹੁੰਚ ਗਈ ਹੈ। ਹੁਣ ਇਸ ਵਾਇਰਸ ਦਾ ਇਨਫੈਕਸ਼ਨ ਕਈ ਹੋਰਨਾਂ ਦੇਸ਼ਾਂ ਤੱਕ ਵੀ ਪਹੁੰਚ ਗਿਆ ਹੈ। ਚੀਨ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਵਿੱਚੋਂ ਹੋਰਨਾਂ ਦੇਸ਼ਾਂ ਨਾਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਸੱਦੇ ਜਾਣ ਤੋਂ ਬਾਅਦ ਕਈ ਥਾਵਾਂ ਉੱਤੇ ਇਹ ਵਾਇਰਸ ਤੇਜ਼ੀ ਨਾਲ ਲੋਕਲ ਪੱਧਰ ਉੱਤੇ ਫੈਲ ਰਿਹਾ ਹੈ। ਭਾਰਤ ਅਤੇ ਫਿਲੀਪੀਨਸ ਵੱਲੋਂ ਆਪਣੇ ਪਹਿਲੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਕੋਰੋਨਾ ਵਾਇਰਸ ਇੱਕ ਟਰੈਵਲਰ ਅਤੇ ਇੱਕ ਵਿਦਿਆਰਥੀ ਵਿੱਚ ਪਾਇਆ ਗਿਆ। ਇਹ ਦੋਵੇਂ ਹੀ ਕੁਝ ਸਮੇਂ ਪਹਿਲਾਂ ਵੁਹਾਨ ਵਿੱਚ ਹੀ ਸਨ। ਜ਼ਿਕਰਯੋਗ ਹੈ ਕਿ ਚੀਨ ਦੇ ਇਸ ਕੇਂਦਰੀ ਸ਼ਹਿਰ ਵਿੱਚੋਂ ਹੀ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ। ਇਸ ਦੇ ਪਹਿਲੇ ਮਾਮਲੇ ਦਸੰਬਰ ਵਿੱਚ ਮਿਲੇ ਸਨ। ਦੱਖਣੀ ਕੋਰੀਆ ਵੱਲੋਂ ਵੀ ਸਥਾਨਕ ਪੱਧਰ ਉੱਤੇ ਇੱਕ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਚੀਨ ਤੋਂ ਬਾਹਰ ਫੈਲ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਗਲੋਬਲ ਹੈਲਥ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਹਨ। ਇਹ ਵਾਇਰਸ ਬੜੀ ਹੀ ਤੇਜ਼ੀ ਨਾਲ ਫੈਲ ਰਿਹਾ ਅਤੇ ਇਸ ਨੂੰ ਕਾਬੂ ਕਰਨਾ ਸੁਖਾਲਾ ਨਹੀਂ ਲੱਗ ਰਿਹਾ। ਵਿਸ਼ਵ ਸਿਹਤ ਸੰਸਥਾ ਵਰਲਡ ਹੈਲਥ ਆਰਗੇਨਾਈਜੇਸ਼ਨ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਤਾਂ ਕਿ ਲੋੜ ਪੈਣ ਉੱਤੇ ਇਸ ਨੂੰ ਗਲੋਬਲ ਐਮਰਜੈਂਸੀ ਐਲਾਨਿਆ ਜਾ ਸਕੇ। ਇਸ ਨਵੇਂ ਵਾਇਰਸ ਕਾਰਨ ਚੀਨ ਵਿੱਚ 2002-2003 ਵਿੱਚ ਸਾਰਸ ਆਊਟਬ੍ਰੇਕ ਦੇ ਮੁਕਾਬਲੇ ਜ਼ਿਆਦਾ ਲੋਕ ਬਿਮਾਰ ਹੋਏ ਨੇ। ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਹਾਲਾਤ ਦੇ ਲਾਏ ਗਏ ਜਾਇਜ਼ੇ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ 38 ਮੌਤਾਂ ਇੱਥੇ ਹੋਰ ਹੋ ਗਈਆਂ ਨੇ ਅਤੇ 1737 ਕੇਸ ਹੋਰ ਪਾਏ ਗਏ ਨੇ ਅਤੇ ਹੁਣ ਤੱਕ ਇਹਨਾਂ ਮਾਮਲਿਆਂ ਦੀ ਗਿਣਤੀ 7,711 ਤੱਕ ਅੱਪੜ ਚੁੱਕੀ ਹੈ ਅਤੇ ਲਗਾਤਾਰ ਵੱਧ ਰਹੀ ਹੈ। ਇਹਨਾਂ ਮੌਤਾਂ ਵਿੱਚੋਂ 37 ਸਿਰਫ ਹੁਬਾਏ ਪ੍ਰੋਵਿੰਸ ਵਿੱਚ ਹੀ ਹੋਈਆਂ ਨੇ, ਵੁਹਾਨ ਹੁਬਾਏ ਦੀ ਰਾਜਧਾਨੀ ਹੈ, ਅਤੇ ਇੱਕ ਹੋਰ ਮੌਤ ਸਿਆਚਿਨ ਵਿੱਚ ਹੋਈ ਹੈ। ਜਾਪਾਨ ਵਿੱਚ ਵੀ ਕੋਰੋਨਾ ਵਾਇਰਸ ਦੇ 3 ਮਸਲਿਆਂ ਦੀ ਪੁਸ਼ਟੀ ਹੋ ਗਈ ਹੈ। ਭਾਰਤ ਵਿੱਚ ਸਿਹਤ ਮੰਤਰਾਲੇ ਵੱਲੋਂ ਦਿੱਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਕੇਰਲਾ ਦੇ ਇੱਕ ਵਿਦਿਆਰਥੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਹ ਵਿਦਿਆਰਥੀ ਵੁਹਾਨ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਫਿਲੀਪੀਨ ਦੇ ਸਿਹਤ ਅਧਿਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਵੋਨ ਤੋਂ ਵਾਇਆ ਹਾਂਗਕਾਂਗ ਦੇਸ਼ ਭਰਤੀ ਮਹਿਲਾ ਨੂੰ ਵੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਨਿਊਜ਼ੀਲੈਂਡ, ਆਸਟ੍ਰੇਲੀਆ, ਭਾਰਤ ਤੇ ਸਿੰਗਾਪੁਰ ਤੇ ਹੋਰਨਾਂ ਦੇਸ਼ਾਂ ਵੱਲੋਂ ਆਪੋ ਆਪਣੇ ਨਾਗਰਿਕਾਂ ਨੂੰ ਵਾਪਸ ਮੰਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਲਈ ਵਿਸ਼ੇਸ਼ ਜਹਾਜ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਰੇ ਦੇਸ਼ ਚੀਨ ਵੱਲੋਂ ਅਜਿਹੇ ਜਹਾਜ਼ਾਂ ਲਈ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਕਰ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਾਡੀ ਸਥਿਤੀ ਇਸ ਸਾਰੇ ਮਾਮਲੇ ਦੇ ਵਿੱਚ ਬੜੀ ਔਖੀ ਹੈ ਔਰ ਚੀਨ ਅਤੇ ਕੈਨੇਡਾ ਦੇ ਸੰਬੰਧ ਪਿਛਲੇ ਕੁਛ ਸਮੇਂ ਤੋਂ ਬਹੁਤੇ ਵਧੀਆ ਨਹੀਂ ਹੈ ਅਤੇ ਇਸ ਸਮੇਂ ਉੱਥੇ ਕੌਂਸਲੇਟ ਸਰਵਿਸਿਜ਼ ਦੇਣ ਦੇ ਲਈ ਵੀ ਕੌਂਸਲੇਟਸ ਨੇ ਆਪਣੀਆਂ ਸਰਵਿਸਿਜ਼ ਕੱਟ ਕਰ ਦਿੱਤੀਆਂ ਨੇ। ਬਹੁਤੇ ਕੌਂਸਲੇਟਸ ਦਾ ਸਟਾਫ ਆ ਜਿਹੜਾ ਉਹ ਇੱਥੇ ਕੈਨੇਡਾ ਆ ਚੁੱਕਿਆ ਹੈ, ਸੋ ਉਹਨਾਂ ਤੋਂ ਬਿਨਾਂ ਕਿਵੇਂ ਸਾਰੇ ਲੋਕਾਂ ਨੂੰ ਕੱਢਣਾ ਅਤੇ ਇੱਥੇ ਲਿਆ ਕੇ ਕਿੱਥੇ ਰੱਖਣਾ। ਜਿਸ ਤਰ੍ਹਾਂ ਆਸਟ੍ਰੇਲੀਆ ਨੇ ਜਿਹੜੇ ਲੋਕ ਲਿਆਉਂਦੇ ਨੇ ਉਹ ਆਪਣੇ ਕ੍ਰਿਸਮਸ ਆਈਲੈਂਡ ਦੇ ਉੱਤੇ ਲਿਆ ਕੇ ਰੱਖੇ ਨੇ। ਕ੍ਰਿਸਮਸ ਆਈਲੈਂਡ ਜਿਹੜਾ ਆਸਟ੍ਰੇਲੀਆ ਤੋਂ 600 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਸਾਰਿਆਂ ਨੂੰ ਇੱਕ ਹਫ਼ਤੇ ਦੇ ਲਈ ਰੱਖਿਆ ਜਾਵੇਗਾ, ਪੂਰੇ ਟੈਸਟ ਕੀਤੇ ਜਾਣਗੇ, ਜੇਕਰ ਕੋਈ ਸਿਮਟਮ ਨਹੀਂ ਹੈ ਤਾਂ ਹੀ ਉਹਨਾਂ ਨੂੰ ਅੱਗੇ ਭੇਜਿਆ ਜਾਵੇਗਾ। ਅਮਰੀਕਾ ਜਿੰਨੇ ਵੀ ਵਾਪਸ ਲੈ ਕੇ ਆ ਰਿਹਾ ਉਹਨਾਂ ਨੂੰ ਮਿਲਟਰੀ ਬੇਸ ਦੇ ਉੱਤੇ ਰੱਖ ਰਿਹਾ। ਇਸੇ ਤਰ੍ਹਾਂ ਹੀ ਵੱਖ ਵੱਖ ਮੁਲਕਾਂ ਦੇ ਲੋਕ ਜਿਹੜੇ ਆਪਣੇ ਮੁਲਕਾਂ ਦੇ ਲੋਕਾਂ ਨੂੰ ਚੀਨ 'ਚੋਂ ਬਾਹਰ ਕੱਢ ਰਹੇ ਨੇ ਉਹਨਾਂ ਨੂੰ ਜਾਂ ਮਿਲਟਰੀ ਬੇਸ ਦੇ ਉੱਤੇ ਜਾਂ ਫਿਰ ਕਿਸੇ ਐਸੀ ਥਾਂ ਦੇ ਉੱਤੇ ਲੈ ਕੇ ਜਾ ਰਹੇ ਨੇ ਜਿੱਥੇ ਉਹ ਬਾਕੀ ਲੋਕਾਂ ਨਾਲੋਂ ਅਲੱਗ ਰਹਿ ਸਕਣ। ਸੋ ਕੈਨੇਡਾ ਉਹਨਾਂ ਨੂੰ ਲਿਆ ਕੇ ਕਿੱਥੇ ਰੱਖੇਗਾ, ਕਿਸ ਮਿਲਟਰੀ ਬੇਸ ਦੇ ਉੱਤੇ, ਕਾਫੀ ਸਾਰੇ ਕੁਐਸਚਨ ਇਸ ਸਮੇਂ ਕੈਨੇਡਾ ਦੇ ਸਾਹਮਣੇ ਔਰ ਕੈਨੇਡਾ ਲਗਾਤਾਰ ਇਸ ਦੇ ਉੱਤੇ ਆਪਣੀ ਬਿਆਨਬਾਜ਼ੀ ਕਰ ਰਿਹਾ ਹੈ ਔਰ ਜਹਾਜ਼ ਜਿਹੜਾ ਉਹਨਾਂ ਨੇ ਆਲਰੇਡੀ ਕਰ ਲਿਆ ਹੈ ਕਿ ਜਿਹੜਾ ਜਹਾਜ਼ ਉੱਥੇ ਭੇਜਣਾ ਅਤੇ ਚੀਨ ਕਦੋਂ ਸਾਰੀ ਹਰੀ ਝੰਡੀ ਦਿੰਦਾ ਹੈ ਇਸ ਦੀ ਉਡੀਕ ਇਸ ਸਮੇਂ ਕੀਤੀ ਜਾ ਰਹੀ ਹੈ। ਰਸ਼ੀਆ ਦਾ ਜਿਹੜਾ $100 billion ਦਾ ਟ੍ਰੇਡ ਇੱਕ ਸਾਲ ਦੇ ਵਿੱਚ ਹੁੰਦਾ ਉਹ ਵੀ ਸਾਰੇ ਦਾ ਸਾਰਾ ਠੱਪ ਹੋ ਚੁੱਕਿਆ ਅਤੇ ਹੋਰਾਂ ਮੁਲਕਾਂ ਦੇ ਲਈ ਵੀ ਟ੍ਰੇਡ ਸਾਰਾ ਠੱਪ ਹੋ ਚੁੱਕਿਆ। ਕੈਨੇਡਾ ਦੀ ਇਕੋਨਮੀ ਨੂੰ ਵੀ ਵੱਡਾ ਵੱਡੀ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ, ਖਾਸ ਤੌਰ ਦੇ ਉੱਤੇ ਸੀ ਕ੍ਰੀਚਰਸ ਜਿਹਦੇ ਵਿੱਚ ਆਪਣੇ ਸ਼੍ਰਿੰਪਸ ਅਤੇ ਹੋਰ ਆਦਿ ਜਿਹੜਾ ਵੀ ਇੱਥੋਂ ਉਹ ਪ੍ਰੋਡਕਟ ਲੈਂਦੇ ਨੇ ਉਹਨਾਂ ਦੇ ਆਰਡਰ ਸਾਰੇ ਕੈਂਸਲ ਕਰ ਦਿੱਤੇ ਗਏ ਨੇ। ਸੋ ਚਾਈਨਾ ਇਸ ਸਮੇਂ ਸਕੂਲ ਸਾਰੇ ਬੰਦ ਕਰ ਦਿੱਤੇ ਗਏ ਨੇ ਅਤੇ ਉਹ ਪੂਰੀ ਤਰ੍ਹਾਂ ਇਸ ਸਮੇਂ ਬੰਦ ਕਰ ਦਿੱਤਾ ਗਿਆ ਚਾਈਨਾ। ਸੋ ਇਹਦੇ ਲਈ ਚੀਨ ਇਸ ਸਮੇਂ ਆਪਣੀ ਪੂਰੀ ਕੋਸ਼ਿਸ਼ ਦੇ ਵਿੱਚ ਹੈ ਕਿ ਇਸ ਕੋਰੋਨਾ ਵਾਇਰਸ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾ ਸਕੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਦੱਸ ਦਈਏ ਕਿ ਯੂਨੀਅਨ ਅਤੇ ਪ੍ਰੋਵਿੰਸ਼ੀਅਲ ਸਰਕਾਰ ਦਰਮਿਆਨ ਸ਼ੁੱਕਰਵਾਰ ਤੱਕ ਡੀਲ ਸਿਰੇ ਨਾ ਚੜ੍ਹਨ ਦੀ ਸੂਰਤ ਵਿੱਚ ਅੰਟਾਰੀਓ ਦੇ ਪਬਲਿਕ ਐਲੀਮੈਂਟਰੀ ਟੀਚਰਸ ਹਫ਼ਤੇ ਵਿੱਚ 2 ਵਾਰੀ ਹੜਤਾਲ ਕਰਨਗੇ। ਕੱਲ੍ਹ ਅਸੀਂ ਲੇਬਰ ਮਿਨਿਸਟਰ ਨੂੰ ਔਨ ਏਅਰ ਲਵਾਂਗੇ ਕਿ ਕੀ ਡੀਲਸ ਕਿਉਂ ਨਹੀਂ ਸਿਰੇ ਇਹ ਚੜ੍ਹ ਰਹੇਗੀ ਅਤੇ ਲਗਾਤਾਰ ਗਵਰਨਮੈਂਟ ਅਤੇ ਯੂਨੀਅਨ ਦੇ ਵਿਚਕਾਰ ਮੀਡੀਏਟਰ ਦੇ ਸਹਿਯੋਗ ਦੇ ਨਾਲ ਬਾਰਗੇਨਿੰਗ ਚੱਲ ਰਹੀ ਹੈ। ਅੰਟਾਰੀਓ ਦੀ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਨੂੰ ਸੋਮਵਾਰ ਨੂੰ ਭੇਜੇ ਗਏ ਮੈਮੋ ਵਿੱਚ ਇਹ ਫੈਸਲੇ ਦਾ ਵਰਣਨ ਸੀ। ਇਹ ਫੈਸਲਾ ਅਗਲੇ ਹਫ਼ਤੇ ਤੋਂ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਨਾਲ ਪ੍ਰੋਵਿੰਸ ਭਰ ਦੇ ਸਕੂਲ ਬੰਦ ਹੋ ਜਾਣਗੇ ਅਤੇ ਪਹਿਲਾਂ ਤੋਂ ਹੀ ਪਰੇਸ਼ਾਨ ਮਾਪਿਆਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ। ਮੈਮੋ ਵਿੱਚ ਆਖਿਆ ਗਿਆ ਹੈ ਕਿ ਜੇ 31 ਜਨਵਰੀ ਤੱਕ ਕੋਈ ਵੀ ਡੀਲ ਸਿਰੇ ਨਹੀਂ ਚੜ੍ਹਦੀ ਤਾਂ ETFO ਲੋਕਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ। ਇਸ ਤੋਂ ਬਾਅਦ 1 ਦਿਨ ਦੀ ਸਿਲਸਿਲੇਵਾਰ ਹੜਤਾਲ ਕੀਤੀ ਜਾਇਆ ਕਰੇਗੀ ਅਤੇ 1 ਦਿਨ ਪੂਰੀ ਪ੍ਰੋਵਿੰਸ਼ੀਅਲ ਹੜਤਾਲ ਕੀਤੀ ਜਾਇਆ ਕਰੇਗੀ। ਪ੍ਰੋਵਿੰਸ ਪੱਧਰ ਦੀ ਪਹਿਲੀ ਵੱਡੀ ਹੜਤਾਲ 6 ਫਰਵਰੀ ਦਿਨ ਵੀਰਵਾਰ ਦੀ ਰੱਖੀ ਗਈ ਹੈ। ਇਸ ਤੋਂ ਅਗਲੇ ਦਿਨ ਟੋਰਾਂਟੋ ਅਤੇ ਯੋਰਕ ਪਬਲਿਕ ਬੋਰਡ ਸਿਲਸਿਲੇਵਾਰ ਹੜਤਾਲ ਕਰਨਗੇ। ਟੋਰਾਂਟੋ ਕੈਥੋਲਿਕ ਬੋਰਡ ਵੀ 7 ਫਰਵਰੀ ਨੂੰ ਪ੍ਰਭਾਵਿਤ ਹੋਵੇਗਾ। ਇਸ 'ਤੇ ਚਾਈਲਡਹੁੱਡ ਐਜੂਕੇਟਰਸ ਜਿਹੜੇ ਪੂਰਾ ਦਿਨ ਕਿੰਡਰਗਾਰਡਨ ਕਲਾਸਾਂ ਵਿੱਚ ਕੰਮ ਕਰਦੇ ਨੇ ਅਤੇ ਜਿਨ੍ਹਾਂ ਦੀ ਅਗਵਾਈ ETFO ਕਰਦੀ ਹੈ ਵੀ ਹੜਤਾਲ ਉੱਤੇ ਰਹਿਣਗੇ। ਪਹਿਲਾਂ 1 ਦਿਨ ਦੀ ਹੜਤਾਲ ਦੌਰਾਨ ਬੋਰਡ ਵੱਲੋਂ ਕਿੰਡਰਗਾਰਡਨ ਕਲਾਸਾਂ ਚੱਲਦੀਆਂ ਰੱਖੀਆਂ ਜਾਣਗੀਆਂ। ਇਸ ਦੌਰਾਨ ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਟੀਚਰ ਯੂਨੀਅਨ ਦੇ ਆਗੂ ਪ੍ਰੋਵਿੰਸ ਭਰ ਵਿੱਚ ਪੂਰਾ 1 ਦਿਨ ਸੇਵਾਵਾਂ ਨਾ ਦੇ ਕੇ 1 ਵਾਰੀ ਫਿਰ ਮਾਪਿਆਂ ਨਾਲ ਕੀਤੇ ਗਏ ਵਾਅਦੇ ਨੂੰ ਤੋੜ ਰਹੇ ਨੇ। ਇਸ ਤਰ੍ਹਾਂ ਯੂਨੀਅਨ ਵੱਲੋਂ ਕੀਤੀਆਂ ਜਾ ਰਹੀਆਂ ਹੜਤਾਲਾਂ ਕਾਰਨ ਮਾਪਿਆਂ ਨੂੰ ਖੜ੍ਹੇ ਪੈਰ ਚਾਈਲਡ ਕੇਅਰ ਲੱਭਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਫ੍ਰੈਂਚ ਲੈਂਗੁਏਜ ਬੋਰਡ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਲ ਗੱਲਬਾਤ ਵਾਸਤੇ ਇਸ ਹਫ਼ਤੇ 2 ਦਿਨ ਤੈਅ ਕੀਤੇ ਹਨ ਪਰ 3 ਹੋਰਨਾਂ ਯੂਨੀਅਨਾਂ ਲਈ ਅਜਿਹੀਆਂ ਕੋਈ ਤਰੀਕਾਂ ਤੈਅ ਨਹੀਂ ਕੀਤੀਆਂ ਗਈਆਂ। ETFO ਦੇ ਪ੍ਰਧਾਨ ਸੈਮ ਹੇਮਨ ਨੇ ਇੱਕ ਲਿਖਤੀ ਬਿਆਨ ਵਿੱਚ ਆਖਿਆ ਕਿ ਇਸ ਤਰ੍ਹਾਂ ਅਰਥ ਭਰਪੂਰ ਅਤੇ ਜਾਇਜ਼ ਗੱਲਬਾਤ ਨੂੰ ਟਾਲਣ ਨਾਲ ਲੀਚੇ ਨੂੰ ਕੁਝ ਵੀ ਹਾਸਲ ਨਹੀਂ ਹੋਣ ਵਾਲਾ। ਹਾਂ, ਇਸ ਨਾਲ ਫੋਰਡ ਸਰਕਾਰ ਦੀ ਸ਼ਾਖ ਹੋਰ ਖਰਾਬ ਜ਼ਰੂਰ ਹੋ ਸਕਦੀ ਹੈ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਕੁਝ ਕਮਰਸ਼ੀਅਲ ਲੈਂਦੇ ਹਾਂ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
ਜੀ, ਅਮਨ ਟਰੈਵਲ ਦਾ ਨੰਬਰ ਨੋਟ ਕਰੋ ਜੀ। ਸਸਤੀਆਂ ਹਵਾਈ ਟਿਕਟਾਂ ਦੇ ਲਈ 905-796-3535 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਦੇਸ਼ ਵਿਦੇਸ਼ ਜਾਣ ਸਮੇਂ ਸਸਤੀਆਂ ਭਰੋਸੇਮੰਦ ਸੇਵਾਵਾਂ ਦੇ ਲਈ ਅਮਨ ਟਰੈਵਲ ਤੋਂ ਗੌਰਵ ਗੁਪਤਾ ਜੀ 905-796-3535-218 ਕਿੰਗ ਨੋਲ ਡਰਾਈਵ ਬ੍ਰੈਂਪਟਨ ਆਪਣੇ ਘਰ ਤੋਂ ਹੀ ਕੰਮ ਕਰਦੇ ਨੇ ਬਹੁਤ ਹੀ ਵਧੀਆ ਤੁਹਾਨੂੰ ਟਿਕਟਾਂ ਦਾ ਰੇਟ ਜਿਹੜਾ ਉਹ ਲੈ ਕੇ ਦੇਣਗੇ 905-796-3535 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ HK ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਮਿਸਿਸਾਗਾ ਤੁਸੀਂ ਕਿਸੇ ਕਿਸਮ ਦੀਆਂ ਗੱਡੀਆਂ ਦੇ ਟਰੱਕਾਂ ਦੇ ਟਰੇਲਰਾਂ ਡੰਪ ਟਰੱਕ ਦੇ ਟਾਇਰ ਪਾਉਣੇ ਨੇ ਕਿਸੇ ਵੀ ਕੰਪਨੀ ਦੇ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲਪ ਯੋਕੋਹਾਮਾ ਚਾਈਨੀਜ਼ ਕੰਪਨੀਆਂ ਦੇ ਟਾਇਰ ਬਹੁਤ ਹੀ ਵਧੀਆ ਅਤੇ ਵਾਜਿਬ ਕੀਮਤਾਂ 'ਤੇ 647-295-4600 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਬੂਟਾ ਚਾਹਲ ਜੀ ਦੇ ਨਾਲ 647-295-4600 'ਤੇ ਲੰਡਨ ਲੋਕੇਸ਼ਨ ਦਾ ਨੰਬਰ 647-401-82-6474-018-230 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਟਰੱਕ ਟਰੇਲਰਾਂ ਦੇ ਟਾਇਰ ਪਾਉਣ ਦੇ ਲਈ ਜੇਕਰ ਤੁਸੀਂ ਯੂਜ਼ਡ ਟਰੱਕ ਖਰੀਦਣਾ ਚਾਹੁੰਦੇ ਹੋ ਤਾਂ ਜਸਪਾਲ ਮਾਨ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੀ 416-816-1952 ਜਸਪਾਲ ਮਾਨ ਜੀ ਦਾ ਨੰਬਰ ਹੈ ਓਨਟੈਰੀਓ ਹਰਬਲ ਸੈਂਟਰ ਆਪਣੀ ਨਵੀਂ ਲੋਕੇਸ਼ਨ 'ਤੇ ਮੂਵ ਹੋ ਚੁੱਕਿਆ ਜੀ ਓਨਟੈਰੀਓ ਹਰਬਲ ਸੈਂਟਰ 1339 ਖਾਲਸਾ ਡਰਾਈਵ ਡਾਕਟਰ ਮਤਵਿੰਦਰ ਜੀ ਦਾ ਫੋਨ ਨੰਬਰ ਨੋਟ ਕਰ ਲਓ ਜੀ 647-878-7196-4787-8719-6 ਦੰਦਨੀ ਸੇਵਾਵਾਂ ਦੇ ਲਈ ਡਾਕਟਰ ਸਮਰੀਤ ਕੌਰ ਰੰਧਾਵਾ 905-794-5111 ਦਾ ਨੰਬਰ ਹੈ ਜੀ 905-794-5111 ਡਾਕਟਰ ਸਮਰੀਤ ਕੌਰ ਰੰਧਾਵਾ ਡਾਕਟਰ ਰੰਧਾਵਾ ਡੈਂਟਿਸਟੀ ਤੋਂ 10 ਸਕੁਅਰ ਐਲਿਸ ਡਰਾਈਵ ਯੂਨਿਟ 5-6 ਮੇਫੀਲਡ ਅਤੇ ਗੋਰ ਰੋਡ ਦੇ ਇੰਟਰਸੈਕਸ਼ਨ 'ਤੇ ਮੇਫੀਲਡ ਅਤੇ ਗੋਰ ਰੋਡ ਦੇ ਇੰਟਰਸੈਕਸ਼ਨ 'ਤੇ 10 ਸਕੁਅਰ ਐਲਿਸ ਡਰਾਈਵ ਯੂਨਿਟ 5-6 905-794-5111 ਇਹਨਾਂ ਦਾ ਨੰਬਰ ਹੈ ਜੀ UK ਟਰੱਕ ਟ੍ਰੇਨਿੰਗ ਸੈਂਟਰ ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਆ ਆਟੋਮੈਟਿਕ ਜਾਂ ਮੈਨੂਅਲ ਟਰੱਕ ਦੀ ਟ੍ਰੇਨਿੰਗ ਲੈਣੀ ਆ ਕੁਲਦੀਪ ਸਿੰਘ ਗਰੇਵਾਲ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 20 ਸਾਲ ਦਾ ਤਜੁਰਬਾ 1-to-1 ਟ੍ਰੇਨਿੰਗ ਦਿੰਦੇ ਨੇ ਜੀ 647-847-8590 ਇਹਨਾਂ ਦਾ ਨੰਬਰ ਹੈ ਜੀ 647-847-8590 ਇਹਨਾਂ ਦਾ ਨੰਬਰ ਆ UK ਟਰੱਕ ਟ੍ਰੇਨਿੰਗ ਸੈਂਟਰ ਦੀ ਕੈਂਬਰਿਜ ਲੋਕੇਸ਼ਨ ਦਾ ਨੰਬਰ ਨੋਟ ਕਰੋ 647-204-1936 ਜੇਕਰ ਤੁਸੀਂ ਕੈਂਬਰਿਜ ਦੇ ਨੇੜੇ ਰਹਿੰਦੇ ਹੋ ਤਾਂ 647-204-1936 'ਤੇ ਗੱਲਬਾਤ ਕਰ ਸਕਦੇ ਹੋ ਜੀਤਪਾਲ ਸਿੰਘ ਦਿਓਲ ਨਾਲ 647-204-1936 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ
ਟੋਰਾਂਟੋ ਦੇ ਨੌਰਥ ਸ਼ੋਰ ਏਰੀਏ ਵਿੱਚ ਕੈਨੇਡਾ ਦਾ ਪਹਿਲਾ ਮੁਸਲਿਮ ਮਾਨਸਿਕ ਸਿਹਤ ਕੇਂਦਰ ਪਿਛਲੇ 1 ਸਾਲ ਤੋਂ ਕੰਮ ਕਰ ਰਿਹਾ ਹੈ ਇੱਥੇ ਮੁਸਲਿਮ ਭਾਈਚਾਰੇ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਕੌਂਸਲਿੰਗ ਅਤੇ ਮਾਨਸਿਕ ਥੈਰੇਪੀ ਦੀਆਂ ਸੇਵਾਵਾਂ ਕੈਨੇਡੀਅਨ ਪ੍ਰੋਫੈਸ਼ਨਲ ਸਟੈਂਡਰਡ ਮੁਤਾਬਕ ਰੈਗੂਲੇਟਰ ਕੌਂਸਲਾਂ ਵੱਲੋਂ ਸਦੀਆਂ ਪੁਰਾਣੀ ਇਸਲਾਮਿਕ ਅਧਿਆਤਮਿਕ ਰਵਾਇਤਾਂ ਮੁਤਾਬਕ ਦਿੱਤੀਆਂ ਜਾਂਦੀਆਂ ਹਨ ਜ਼ਕਾਤ ਫਾਊਂਡੇਸ਼ਨ ਵੱਲੋਂ ਅਮਰੀਕਾ ਵਿੱਚ ਕਈ ਸੈਂਟਰਾਂ ਦੀ ਸਫਲਤਾ ਤੋਂ ਬਾਅਦ ਟੋਰਾਂਟੋ ਨੂੰ ਕੇਂਦਰ ਚੁਣਿਆ ਗਿਆ ਜਿੱਥੇ ਇੱਕ ਅੰਦਾਜ਼ੇ ਮੁਤਾਬਕ 5 ਲੱਖ ਮੁਸਲਮਾਨ ਵਸਦੇ ਨੇ ਅਤੇ ਖਲੀਲ ਸੈਂਟਰ ਦੇ ਆਪਣੇ ਅੰਕੜਿਆਂ ਮੁਤਾਬਕ ਉਹਨਾਂ ਕੋਲ ਆਉਣ ਵਾਲੇ 77% ਮੁਸਲਮਾਨ ਉਹ ਸਨ ਜਿਨ੍ਹਾਂ ਨੇ ਪਹਿਲਾਂ ਕਿਸੇ ਹੋਰ ਥਾਂ ਤੋਂ ਮਾਨਸਿਕ ਸੇਵਾ ਹਾਸਲ ਨਹੀਂ ਸੀ ਕੀਤੀ ਅਤੇ ਖਲੀਲ ਸੈਂਟਰ ਦਾ ਮੰਨਣਾ ਹੈ ਕਿ ਧਾਰਮਿਕ ਅਤੇ ਅਧਿਆਤਮਿਕ ਸੰਦਰਭ ਨੂੰ ਸਾਹਮਣੇ ਰੱਖ ਕੇ ਮਾਨਸਿਕ ਸੇਵਾ ਵਰਗੇ ਸੰਵੇਦਨਸ਼ੀਲ ਮਸਲੇ ਨੂੰ ਵਧੇਰੇ ਅਸਰਦਾਰ ਤਰੀਕੇ ਨਾਲ ਸਿੱਝਿਆ ਜਾ ਸਕਦਾ ਹੈ ਖਲੀਲ ਸੈਂਟਰ ਮੁਤਾਬਕ ਮੁੱਖ ਧਾਰਾ ਵੱਲੋਂ ਵਰਤਿਆ ਜਾਂਦਾ ਧਰਮ ਨਿਰਪੱਖ ਮਨੋਵਿਗਿਆਨਕ ਚਿਰ ਸਥਾਈ ਨਹੀਂ ਹੁੰਦਾ ਜਦੋਂ ਕਿ ਖੋਜ ਦੱਸਦੀ ਹੈ ਕਿ ਧਾਰਮਿਕ ਅਤੇ ਅਧਿਆਤਮਿਕ ਬੁਨਿਆਦ ਵਾਲੀ ਕੌਂਸਲਿੰਗ ਦਾ ਚਿਰ ਸਥਾਈ ਅਸਰ ਹੁੰਦਾ ਹੈ ਇੱਥੇ ਗੱਲ ਇਹ ਥੋੜ੍ਹੀ ਜਿਹੀ ਸਮਝਣ ਵਾਲੀ ਹੈ ਕਿ ਕਿਸੇ ਦੀ ਮਾਨਸਿਕਤਾ ਨੂੰ ਦਰੁਸਤ ਕਰਨ ਦੇ ਲਈ ਧਰਮ ਨਿਰਪੱਖ ਮਨੋਵਿਗਿਆਨ ਜਿਹੜੀ ਕੌਂਸਲਿੰਗ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤਾ ਸਮਾਂ ਅਸਰ ਨਹੀਂ ਰੱਖਦੀ ਜਦਕਿ ਧਾਰਮਿਕ ਅਤੇ ਅਧਿਆਤਮਿਕ ਬੁਨਿਆਦ ਵਾਲੀ ਕੌਂਸਲਿੰਗ ਦਾ ਚਿਰ ਸਥਾਈ ਅਸਰ ਹੁੰਦਾ ਹੈ ਇਸ ਕੇਂਦਰ ਵਿੱਚ ਕਾਇਮ ਕੀਤੇ ਗਏ ਇੱਕ ਵਿਭਾਗ ਦਾ ਸਿਰਫ ਇੱਕੋ ਕੰਮ ਹੈ ਕਿ ਉਹ ਪੁਰਾਤਨ ਇਸਲਾਮਿਕ ਲਿਟਰੇਚਰ ਅਤੇ ਹੋਰ ਸਰੋਤਾਂ ਵਿੱਚੋਂ ਮਨ ਅਤੇ ਦਿਮਾਗ ਉੱਤੇ ਲਾਗੂ ਹੋਣ ਵਾਲੇ ਨੁਕਤੇ ਲੱਭ ਕੇ ਉਹਨਾਂ ਨੂੰ ਆਧੁਨਿਕ ਯੁੱਗ ਵਿੱਚ ਲਾਗੂ ਹੋਣ ਦੀਆਂ ਘਾੜਤਾਂ ਕੱਢਦਾ ਹੈ ਇਹ ਕੇਂਦਰ ਇਸ ਤੱਥ ਨੂੰ ਵੀ ਸਾਹਮਣੇ ਲਿਆਉਂਦਾ ਹੈ ਕਿ ਹੋਰ ਭਾਈਚਾਰਿਆਂ ਵਾਂਗੂ ਮੁਸਲਮਾਨ ਮਾਨਸਿਕ ਸਿਹਤ ਮਸਲਿਆਂ ਤੋਂ ਵੀ ਅਣਭਿੱਜ ਨਹੀਂ ਹਨ ਕੈਨੇਡਾ ਵਿੱਚ ਹਰ 5ਵੇਂ ਵਿਅਕਤੀ ਨੂੰ ਮਾਨਸਿਕ ਸਿਹਤ ਦੇ ਮਸਲੇ ਦਰਪੇਸ਼ ਨੇ ਐਵਰੀ 5th ਪਰਸਨ ਇਜ਼ ਮੈਂਟਲੀ ਡਿਸਟਰਬਡ ਸਿੱਕ ਔਰ ਇਲ whatever you want to say. ਇਹਦੇ 'ਚ ਇਹ ਨਹੀਂ ਕਿ ਜੇ ਮੁਸਲਿਮ ਭਾਈਚਾਰੇ ਵੱਲੋਂ ਇਹ ਸੈਂਟਰ ਖੋਲ੍ਹਿਆ ਗਿਆ ਅਤੇ ਬਾਕੀ ਜਿਹੜੇ ਭਾਈਚਾਰੇ ਨੇ ਉਹ ਅਣਭਿੱਜ ਨੇ ਉਹਨਾਂ ਦੇ ਨਾਲ ਇਹ ਨਹੀਂ ਹੋ ਰਿਹਾ ਗਾ। ਵੇਖਿਆ ਜਾਵੇ ਤਾਂ ਮਾਨਸਿਕ ਸਿਹਤ ਮਸਲਿਆਂ ਤੋਂ ਮੁਸਲਮਾਨ ਤੱਕ ਹੀ ਕਿਸੇ ਵੀ ਧਰਮ ਦਾ ਵਿਅਕਤੀ ਅਣਛੋਇਆ ਨਹੀਂ ਹੈ। ਆਧੁਨਿਕ ਜੀਵਨ ਜਾਂਚ ਨਾਲ ਮੇਲ ਮਨਾਉਣ ਦੀ ਕੋਸ਼ਿਸ਼ ਕਰਦਾ ਇਨਸਾਨ ਕਈ ਵਾਰ ਜ਼ਿੰਦਗੀ ਦੀਆਂ ਖੂਬਸੂਰਤ ਖੁਸ਼ੀਆਂ ਤੋਂ ਵਾਂਝਾ ਹੋ ਕੇ ਗਲਤ ਰਸਤੇ ਚੱਲ ਨਿਕਲਦਾ ਹੈ। ਜੇ ਪੀਲ ਰੀਜਨ ਅਤੇ ਕੈਨੇਡਾ ਦੇ ਸਿੱਖ ਪ੍ਰਭਾਵ ਵਾਲੇ ਹੋਰ ਇਲਾਕਿਆਂ ਵਿੱਚ ਸਿੱਖ ਭਾਈਚਾਰੇ ਵਿੱਚ ਹੋ ਰਹੀਆਂ ਘਰੇਲੂ ਹਿੰਸਾ, ਬੇਰੁਜ਼ਗਾਰੀ, ਯੂਥ ਵਿੱਚ ਹਿੰਸਾ, ਡਰੱਗ ਦੀ ਮਾਰ, ਔਰਤਾਂ ਦੇ ਕਤਲ ਦੀ ਦਰ, ਪਰਿਵਾਰਾਂ ਦੇ ਟੁੱਟਣ ਦੀਆਂ ਘਟਨਾਵਾਂ ਨੂੰ ਵਾਚਿਆ ਜਾਵੇ ਤਾਂ ਇਹਨਾਂ ਦੀ ਜੜ ਵਿੱਚ ਮਨ ਦੇ ਖੰਡਿਤ ਹੋਣ ਦੀ ਕਹਾਣੀ ਲੱਭੀ ਜਾ ਸਕਦੀ ਹੈ। ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ ਤਕਰੀਬਨ 6 ਲੱਖ ਦੇ ਕਰੀਬ ਹੈ ਅਤੇ ਕਮਿਊਨਿਟੀ ਵਿੱਚ ਮਾਨਸਿਕ ਸਿਹਤ ਦੇ ਮਸਲੇ ਦਿਨ ਬ ਦਿਨ ਗੁੰਝਲਦਾਰ ਬਣਦੇ ਜਾ ਰਹੇ ਨੇ। ਕੀ ਇਹ ਸਹੀ ਸਮਾਂ ਨਹੀਂ ਕਿ ਸਿੱਖ ਕਮਿਊਨਿਟੀ ਵੱਲੋਂ ਵੀ ਸਿੱਖ ਧਰਮ ਦੇ ਸੁਨਹਿਰੀ ਸਿਧਾਂਤਾਂ ਦਾ ਲਾਭ ਲੈ ਕੇ ਮਨੁੱਖੀ ਮਨ ਨੂੰ ਜੜੋਂ ਹਿਲਾਉਣ ਵਾਲੇ ਮੁੱਦਿਆਂ ਦਾ ਹੱਲ ਲੱਭਣ ਲਈ ਯਤਨ ਕੀਤੇ ਜਾਣ? ਸਾਡੇ ਯਤਨ ਹੁੰਦੇ ਨੇ, ਦੁੱਖ ਨਿਵਾਰਨ ਰੋਗ ਨਿਵਾਰਨ ਕੈਂਪ ਲੱਗਦੇ ਨੇ ਔਰ ਜਿੱਥੇ ਲੋਕਾਂ ਨੂੰ ਗੁਰੂ ਘਰ ਆ ਕੇ ਮਨ ਦੀ ਸ਼ਾਂਤੀ ਦੇ ਲਈ ਜਾਂ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ, ਸਰੀਰ ਦੇ ਹੋਰਾਂ ਦੁੱਖਾਂ ਨੂੰ, ਤਾਂ ਇਹੀ ਕਿਹਾ ਜਾਂਦਾ ਉੱਥੇ ਕਿ ਵੀ ਇਹ ਹਰ ਦੁੱਖ ਦੀ ਬਿਮਾਰੀ, ਹਰ ਬਿਮਾਰੀ ਦਾ ਇਲਾਜ ਹੈ ਜਿਹੜੇ ਇਹ ਕੈਂਪ ਲੱਗਦੇ ਨੇ। ਪੱਖੀ ਇਹ ਅਨਫ ਨੇ ਕਿ ਇਹ ਜਿਹੜਾ ਮਾਡਲ ਹੈ ਇਹ ਠੀਕ ਹੈ ਜਾਂ ਫਿਰ ਸਾਡੇ ਭਾਈਚਾਰੇ ਨੂੰ ਇਹ ਤੋਂ ਹਟ ਕੇ ਇੱਕ ਕੋਈ ਪੱਕਾ ਸੈਂਟਰ ਖੋਲ੍ਹਣ ਦੀ ਜ਼ਰੂਰਤ ਹੈ। ਬ੍ਰੈਂਪਟਨ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਚੰਗੀਆਂ ਸੇਵਾਵਾਂ ਦੇਣ ਦਾ ਮਾਡਲ ਮੌਜੂਦ ਹੈ, ਜਿੱਥੇ ਸੇਵਾਵਾਂ ਦਾ ਮੂਲ ਸਰੂਪ ਪੰਜਾਬੀ ਪਰਿਪੇਕ ਵਿੱਚ ਪੰਜਾਬੀ ਬੋਲਣ ਵਾਲੇ ਕੌਂਸਲਾਂ ਦੁਆਰਾ ਸੇਵਾਵਾਂ ਪੇਸ਼ ਕਰਨਾ ਹੈ। ਇਹਨਾਂ ਸੇਵਾਵਾਂ ਦੀ ਮਹੱਤਤਾ ਨੂੰ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ, ਪਰ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਵਿੱਚ ਸਿੱਖ ਭਾਈਚਾਰੇ ਨੂੰ ਇੱਕ ਅਧਿਆਤਮਕ ਮਾਨਸਿਕ ਕੇਂਦਰ ਦੇ ਮਾਡਲ ਨੂੰ ਪਰਖਣ ਦੀ ਲੋੜ ਹੈ। ਸੋ ਇਹ ਗੱਲ ਉੱਥੇ ਆ ਗਈ ਜਿੱਥੇ ਮੈਂ ਸ਼ੁਰੂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਸੋਸ਼ਲ ਵਰਕਰ ਇੱਕ ਰੈਗੂਲੇਟਡ ਪ੍ਰੋਫੈਸ਼ਨ ਹੈ, ਇਹਦੇ ਬਕਾਇਦਾ ਤੌਰ 'ਤੇ ਪੜ੍ਹਾਈ ਕੀਤੀ ਜਾਂਦੀ ਹੈ ਔਰ ਲੋਕਾਂ ਨੂੰ ਮਾਨਸਿਕ ਸਿਹਤ ਕਿਵੇਂ ਆਪਣੀ ਮਜ਼ਬੂਤ ਰੱਖਣੀ ਹੈ ਉਹਦੇ ਬਾਰੇ ਦੱਸਿਆ ਜਾਂਦਾ। ਸੋ ਉਹ ਜਿਹੜਾ ਪ੍ਰੋਫੈਸ਼ਨਲ ਹੈ ਉਹ ਪੈਸੇ ਲਈ, ਆਪਣੀ ਨੌਕਰੀ ਲਈ ਕੰਮ ਕਰਦਾ ਹੈ, ਪਰ ਕੁਝ ਲੋਕ ਨੇ ਜਿਹੜੇ ਨਿਸ਼ਕਾਮ ਹੋ ਕੇ ਕੰਮ ਕਰਦੇ ਨੇ। ਕੀ ਇਹ ਸਮਾਂ ਨਹੀਂ ਹੈ ਕਿ ਇਹ ਜਿਹੜਾ ਅਧਿਆਤਮਕ ਮਾਨਸਿਕ ਕੇਂਦਰ ਮਾਡਲ ਹੈ, ਜਿਸ ਤਰ੍ਹਾਂ ਮੁਸਲਮਾਨ ਭਾਈਚਾਰੇ ਨੇ ਖਲੀਲ ਸੈਂਟਰ ਨੇ ਦਿੱਤਾ ਹੈ ਆਪਣੀ ਕਮਿਊਨਿਟੀ ਨੂੰ, ਉਹੋ ਜਿਹਾ ਇੱਕ ਸੈਂਟਰ ਸਾਡੇ ਭਾਈਚਾਰੇ ਨੂੰ ਵੀ ਬਣਾਉਣ ਦੀ ਜ਼ਰੂਰਤ ਹੈ। ਯੂਨੀਵਰਸਿਟੀ ਆਫ ਟੋਰੋਂਟੋ ਵਿੱਚ ਗੁਰਫਤਿਹ ਸਿੰਘ ਵੱਲੋਂ ਜੋਗੀ ਭਜਨ ਸਿੰਘ ਦੀਆਂ ਲੀਹਾਂ ਉੱਤੇ ਕੁੰਡਲਾਨੀ ਯੋਗਾ ਰਾਹੀਂ ਅਧਿਆਤਮਕ ਕੌਂਸਲਿੰਗ ਦਿੱਤੀ ਜਾਂਦੀ ਹੈ, ਪਰ ਸਿੱਖ ਧਰਮ ਵਿੱਚ ਕੁੰਡਲਾਨੀ ਯੋਗਾ ਦਾ ਸਥਾਨ ਬਾਰੇ ਚਰਚਾ ਇੱਕ ਵੱਖਰਾ ਵਿਸ਼ਾ ਹੈ। ਜੋਗੀ ਭਜਨ ਸਿੰਘ ਨੇ ਵਿਸ਼ਵ ਭਰ ਵਿੱਚ ਸਿੱਖ ਸਿਧਾਂਤਾਂ ਨੂੰ ਅਪਣਾ ਕੇ ਕੁੰਡਲਾਨੀ ਯੋਗ ਮਾਰਗ ਨੂੰ ਪ੍ਰਚਲਿਤ ਕੀਤਾ। ਵੈਸੇ ਵੀ ਕੁੰਡਲਾਨੀ ਯੋਗ ਇੱਕ ਪੁਰਾਤਨ ਸਿਧਾਂਤ ਹੈ ਜਿਸ ਦੀ ਸਾਰਥਕਤਾ ਬਾਰੇ ਕੋਈ ਪਰੰਪਰਾਵਾਂ ਵਿੱਚ ਪ੍ਰਮਾਣਕ ਸਬੂਤ ਮਿਲਦੇ ਨੇ। ਇੱਕ ਪੁਸਤਕ ਹੈ ਪ੍ਰਾਣ ਸੰਗਲੀ, ਜਿਸ ਬਾਰੇ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸ਼੍ਰੀ ਲੰਕਾ ਦੇ ਸਫ਼ਰ ਦੌਰਾਨ ਉੱਥੇ ਜਾ ਕੇ ਰਾਜੇ ਨੂੰ ਦਿੱਤੇ ਪ੍ਰਵਚਨਾਂ ਉੱਤੇ ਆਧਾਰਿਤ ਹੈ। ਇਸ ਪੁਸਤਕ ਵਿੱਚ ਵੀ ਯੋਗ ਅਤੇ ਹੋਰ ਸਾਧਨਾਵਾਂ ਦਾ ਜ਼ਿਕਰ ਹੈ। ਅਸੀਂ ਇਹਨਾਂ ਵਿਧੀਆਂ ਦੇ ਹਵਾਲੇ ਮਾਤਰ ਜ਼ਿਕਰ ਕਰ ਰਹੇ ਹਾਂ ਕਿਉਂਕਿ ਇਹ ਕੰਮ ਮਾਹਿਰਾਂ ਦਾ ਹੈ ਕਿ ਉਹ ਸਿੱਖ ਸਿਧਾਂਤਾਂ ਨੂੰ ਘੋਖ ਕੇ ਮਾਨਸਿਕ ਸਮੱਸਿਆਵਾਂ ਹੰਢਾ ਰਹੀ ਮਨੁੱਖਤਾ ਲਈ ਨੁਕਤੇ ਕੱਢਣ, ਅਜਿਹੇ ਨੁਕਤੇ ਜਿਨ੍ਹਾਂ ਨੂੰ ਰਜਿਸਟਰਡ ਸੋਸ਼ਲ ਵਰਕਰ ਵਰਤ ਕੇ ਸਿੱਖ ਪਰਿਪੇਖ ਤੋਂ ਹੱਲ ਪੇਸ਼ ਕਰਨ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ। ਖਹਿਰਾ ਸਾਹਿਬ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਆਓ ਥੋੜ੍ਹੀ ਜਿਹੀ ਗੱਲਬਾਤ ਇਹਨਾਂ ਨਾਲ ਕਰ ਲਈਏ। ਖਹਿਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਸ਼ੁਕਰੀਆ ਅਗਰਵਾਲ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਕਿਹੜੇ ਵਿਸ਼ੇ ਉੱਤੇ ਗੱਲ ਕਰਨੀ?
ਤੁਸੀਂ ਹੁਣੇ ਡਿਪਰੈਸ਼ਨ ਦੀ ਗੱਲ ਕਰ ਰਹੇ ਸੀਗੇ ਜੀ। ਇਹ ਬਹੁਤ ਬੜੀ ਪ੍ਰੋਬਲਮ ਹੈਗੀ ਹੈ, ਖਾਸ ਕਰਕੇ ਜਿੱਥੇ ਬਹੁਤ ਲੋਕਾਂ ਦੇ ਕ੍ਰਿਮੀਨਲ ਚਾਰਜਸ ਵੀ ਇਸ ਮਾਮਲੇ ਕਰਕੇ ਲੱਗ ਜਾਂਦੇ ਆ ਜੀ। ਤੇ ਇਹ ਜਿਹੜੇ ਸਟੂਡੈਂਟ ਇੱਥੇ ਆਉਂਦੇ ਆ ਉਹ ਕਈ ਵਾਰੀ ਪੜ੍ਹਾਈ 'ਤੇ ਕੋਨਸਨਟ੍ਰੇਟ ਨਹੀਂ ਕਰ ਪਾਉਂਦੇ ਅਤੇ ਉਹ ਫੇਲ ਵੀ ਹੋ ਜਾਂਦੇ ਆ।
ਅੱਛਾ, ਇੱਦਾਂ ਕਰਦੇ ਆ, ਪਿਛਲੀ ਵਾਰੀ ਜਦੋਂ ਤੁਸੀਂ ਆਏ ਗੱਲਬਾਤ ਕੀਤੀ ਉਹ ਸਾਰੀ ਆਪਾਂ ਫੇਸਬੁੱਕ 'ਤੇ ਲਾਈਵ ਵੀ ਹੋ ਗਏ ਸੀਗੇ, ਕਦੇ ਕਦੇ ਮੈਨੂੰ ਵੀ ਲਾਈਵ ਵਾਲਾ ਪੋਸਟ ਪੈ ਜਾਂਦਾ ਹੈ। ਉਹ 25-30 ਲੋਕਾਂ ਨੇ ਆਪਣੀ ਵੀਡੀਓ ਜਿਹੜੀ ਸ਼ੇਅਰ ਵੀ ਕੀਤੀ ਅਤੇ ਹਜ਼ਾਰਾਂ ਲੋਕ ਹੁਣ ਤੱਕ ਉਸ ਗੱਲਬਾਤ ਨੂੰ ਸੁਣ ਚੁੱਕੇ ਨੇ, ਦੇਖ ਚੁੱਕੇ ਨੇ। ਸੋ ਆਪਾਂ ਕਮਰਸ਼ੀਅਲ ਤੋਂ ਬਾਅਦ ਆਪਾਂ ਵੀ ਫੇਸਬੁੱਕ 'ਤੇ ਲਾਈਵ ਚੱਲੀਏ ਫਿਰ।
ਜ਼ਰੂਰ ਜੀ, ਜ਼ਰੂਰ।
ਸੋ ਕਮਰਸ਼ੀਅਲ ਲੈਂਦੇ ਹਾਂ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਫਰੇਟ ਸਿਸਟਮ ਨੂੰ ਏਜ਼ਰ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ। 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ। ਡੈਡੀਕੇਟਡ ਅਤੇ ਓਪਨ ਬੋਰਡ, ਬ੍ਰੈਂਡ ਨਿਊ ਅਤੇ ਆਟੋਮੈਟਿਕ ਟਰੱਕ, 1.23 ਸੈਂਟ ਪਰ ਮਾਈਲਸ ਅਤੇ 7 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ। ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਕਿਚਨਰ ਕੈਂਬਰਿਜ ਵਾਟਰਲੂ ਦੇ ਏਰੀਏ ਵਿੱਚ ਪਿਛਲੇ 19 ਸਾਲਾਂ ਤੋਂ ਰੀਅਲ ਸਟੇਟ ਦੀਆਂ ਸੇਵਾਵਾਂ ਦੇ ਰਹੇ ਜੋਸਫ ਇਨਗ੍ਰਾਮ, ਜੋ ਕੈਂਬਰਿਜ ਦੇ ਨੰਬਰ 1 ਰੀਅਲਟਰ ਅਤੇ ਨੰਬਰ 1 ਰੀਮੈਕਸ ਰੀਅਲ ਸਟੇਟ ਸੈਂਟਰ ਨਾਲ ਕੰਮ ਕਰ ਰਹੇ ਹਨ। ਆਪਣੀ ਪ੍ਰਾਪਰਟੀ ਲਿਸਟ ਕਰਨ ਲਈ ਜਾਂ ਇਹਨਾਂ ਪਾਸੋਂ ਖਰੀਦਣ ਲਈ ਅੱਜ ਹੀ ਪ੍ਰਾਈਵੇਟ ਕੋਨਫੀਡੈਂਸ਼ੀਅਲ ਅਤੇ ਪ੍ਰੋਫੈਸ਼ਨਲ ਸਰਵਿਸਿਜ਼ ਲਈ ਸੰਪਰਕ ਕਰੋ। ਇਹ ਮਿਸਾਗਾ ਅਤੇ ਬ੍ਰੈਂਪਟਨ ਤੋਂ ਵੀ ਸੇਵਾਵਾਂ ਦਿੰਦੇ ਹਨ। ਇਹਨਾਂ ਦਾ ਮਜ਼ਬੂਤ ਅਤੇ ਪਰਖਿਆ ਹੋਇਆ ਮਾਰਕੀਟਿੰਗ ਸਿਸਟਮ ਤੁਹਾਡੇ ਘਰ ਨੂੰ ਮਲਟੀਪਲ ਆਫਰ ਰਾਹੀਂ ਵੇਚੇਗਾ ਅਤੇ ਥੋੜੇ ਸਮੇਂ ਵਿੱਚ ਵੱਧ ਮੁੱਲ ਲੈ ਕੇ ਦੇਵੇਗਾ। ਕਾਲ ਜੋਸਫ ਇਨਗ੍ਰਾਮ 519-575-2777, 519-575-2777।
ਜੀ ਹਾਂ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ 8:30 ਤੋਂ ਲੈ ਕੇ ਅਤੇ 10 ਵਜੇ ਤੱਕ। ਤੁਸੀਂ ਟਰੈਕਟਰ ਦਾ ਲੋਨ ਲੈਣਾ ਤਾਂ ਮਿਸਟਰ ਲਖਬੀਰ ਸਾਈ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। 647-543-85 ਇਹਨਾਂ ਦਾ ਨੰਬਰ ਹੈ ਜੀ। 647-501-4385 ਟਰੈਕਟਰ ਦੇ ਲੋਨ ਲਈ ਮਿਸਟਰ ਲਖਬੀਰ ਸਾਈ। ਗੋਇਲ ਟਰੈਵਲ, ਸਸਤੀਆਂ ਹਵਾਈ ਟਿਕਟਾਂ ਦੇ ਲਈ 905-796-00 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। 905-796-00 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਭਾਰਤ ਪਾਕਿਸਤਾਨ ਪੈਸੇ ਭੇਜਣੇ ਨੇ ਤਾਂ ਜ਼ੂਮ ਐਪ ਬਹੁਤ ਹੀ ਵਧੀਆ, ਫਾਸਟ ਸਰਵਿਸ, ਰਿਲਾਇਬਲ, ਭਰੋਸੇਮੰਦ ਸੇਵਾਵਾਂ ਦੇ ਲਈ ਜ਼ੂਮ ਐਪ ਤੁਸੀਂ ਅੱਜ ਹੀ ਡਾਊਨਲੋਡ ਕਰਨੀ ਹੈ ਜੀ। ਜ਼ੂਮ ਐਪ ਡਾਲਰ ਦਾ ਬਹੁਤ ਹੀ ਵਧੀਆ ਰੇਟ ਦਿੱਤਾ ਜਾ ਰਿਹਾ ਜੀ। ਜ਼ੂਮ ਐਪ ਤੋਂ ਤੁਸੀਂ ਅੱਜ ਹੀ ਡਾਊਨਲੋਡ ਕਰ ਲੈਣੀ। ਏਸ਼ੀਅਨ ਫੂਡ ਸੈਂਟਰ, ਤਾਜ਼ੀਆਂ ਹਰੀਆਂ ਸਬਜ਼ੀਆਂ ਦੇ ਲਈ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਟਰੱਕ ਟ੍ਰੇਲਰ ਦੇ ਟਾਇਰ ਪਾਉਣੇ ਨੇ ਜੀ, ਪਾਪੂਲਰ ਟਾਇਰ 3 ਲੋਕੇਸ਼ਨਾਂ ਤੋਂ ਤੁਹਾਡੀ ਸੇਵਾਵਾਂ ਦੇ ਵਿੱਚ ਹਾਜ਼ਰ ਹੈ ਜੀ। 905-672-6665 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। 905-672-6665 ਤੇ ਤੁਸੀਂ ਪਾਪੂਲਰ ਟਾਇਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਰੇਡੀਓ ਖਬਰਸਾਰ, ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਦੀ ਪੇਸ਼ਕਸ਼। ਸਾਡਾ ਰੋਜ਼ਾਨਾ ਸ਼ਬਦ ਪੰਜਾਬੀ ਦਾ ਅਖਬਾਰ ਕੈਨੇਡੀਅਨ ਪੰਜਾਬੀ ਪੋਸਟ ਅੱਜ ਵੀ ਛਪ ਕੇ ਵੱਖ ਵੱਖ ਸਟੋਰਾਂ ਅਤੇ ਬਾਕਸ ਦੇ ਵਿੱਚ ਪਹੁੰਚ ਚੁੱਕੀ ਹੈ। ਇਹਦੀ ਕਾਪੀ ਤੁਸੀਂ ਨੇੜਲੇ ਭਾਰਤੀ ਸਟੋਰ ਦੇ ਜਿੱਥੇ ਜਿੱਥੇ ਸਾਡੇ ਬਾਕਸ ਪਏ ਨੇ ਉੱਥੋਂ ਪ੍ਰਾਪਤ ਕਰ ਸਕਦੇ ਹੋ। ਥਰਸਡੇ ਵਾਲੇ ਦਿਨ ਸਾਡੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਗੁਰਪ੍ਰੀਤ ਖਹਿਰਾ ਜੀ CWC ਇਮੀਗ੍ਰੇਸ਼ਨ ਤੋਂ ਆਉਂਦੇ ਨੇ ਅਤੇ ਇਮੀਗ੍ਰੇਸ਼ਨ ਦੀਆਂ ਜਿੱਥੇ ਟਿਪਸ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਨੇ ਅਤੇ ਉਸਦੇ ਨਾਲ ਨਾਲ ਕੁਝ ਇੱਕ ਅਹਿਮ ਜੋ ਪੋਲਿਸੀ ਚੇਂਜ ਹੋ ਰਹੀਆਂ ਹੁੰਦੀਆਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਨੇ। ਅੱਜ ਜਿਸ ਤਰ੍ਹਾਂ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਹਟਿਆ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਹਰ ਪੰਜਵਾਂ ਵਿਅਕਤੀ ਆ ਉਹ ਮੈਂਟਲੀ ਸਿੱਕ ਹੈ, ਮੈਂਟਲੀ ਡਿਸਟਰਬ ਆ, ਡਿਪਰੈਸਡ ਆ, ਜਾਂ ਉਸਦੀ ਜਿਹੜੀ ਮਾਨਸਿਕ ਸਿਹਤ ਵਧੀਆ ਨਹੀਂ ਹੈ। ਸੋ ਇਹ ਜਿੱਥੇ ਬਹੁਤ ਪੁਰਾਣੇ ਆਏ ਲੋਕ ਨੇ, ਸਿਟੀਜ਼ਨ ਨੇ, ਪੱਕੇ ਨੇ, ਉਹਨਾਂ ਦੇ ਵਿੱਚ ਇਹ ਸਾਰਾ ਕੁਛ ਹੈ ਅਤੇ ਉਸਦੇ ਨਾਲ ਨਾਲ ਜਿਹੜੇ ਨਵੇਂ ਆਏ ਨੇ ਉਹਨਾਂ ਦੇ ਵਿੱਚ ਵੀ ਇਹੀ ਇੱਕ ਬਿਮਾਰੀ ਹੈ ਜਿਹੜੀ ਇਹ ਵੱਡੀ ਦਰ ਦੇ ਉੱਤੇ ਫੈਲੀ ਹੋਈ ਹੈ। ਸੋ ਅੱਜ ਮੈਂ ਥੋੜ੍ਹੀ ਜਿਹੀ ਇਹਨਾਂ ਦੀ ਐਕਸਪਰਟ ਨੁਕਤੇ ਨਿਗਾਹ ਤੋਂ ਜਾਣਨਾ ਚਾਹਾਂਗਾ ਕਿ ਜਦੋਂ ਕੋਈ ਇੱਥੇ ਸਟੂਡੈਂਟ ਆਉਂਦਾ ਜਾਂ ਫਿਰ ਕੋਈ ਇੱਥੇ PR ਆਉਂਦਾ ਜਾਂ ਫਿਰ ਵਿਜ਼ਟਰ ਆਉਂਦਾ, ਸੁਪਰਵੀਜ਼ਰ 'ਤੇ ਆਉਂਦਾ, ਇਸ ਮਾਨਸਿਕ ਤਣਾਅ ਦੇ ਕਾਰਨ ਅਗਰ ਕਿਸੇ ਉਹ ਘਰੇਲੂ ਝਗੜੇ ਦੇ ਵਿੱਚ ਜਾਂ ਫਿਰ ਕੁਛ ਐਸਾ ਕਰ ਬੈਠਦਾ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਠੀਕ ਨਹੀਂ ਹੁੰਦਾ, ਤਾਂ ਉਹਦੇ ਕੀ ਜਿਹੜੇ ਸਿੱਟੇ ਨਿਕਲਦੇ ਨੇ। ਖਹਿਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਬਹੁਤ ਸ਼ੁਕਰੀਆ ਅਗਰਵਾਲ ਸਾਹਿਬ।
ਜੀ। ਸੋ ਇਹ ਜਿਹੜਾ ਮਸਲਾ ਮੈਂ ਡਿਸਕਸ ਕਰ ਰਿਹਾ ਸੀ, ਤੁਸੀਂ ਵੀ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਕਿਹਾ ਆ। ਸੋ ਇਹਦੇ ਥੋੜ੍ਹੇ ਜਿਹੇ ਕੀ ਕੰਸੀਕੁਐਂਸ ਨਿਕਲਦੇ ਨੇ, ਅਤੇ ਇਹ 'ਚ ਨੋ ਡਾਊਟ ਲੈਟਸ ਸੇ ਕੋਈ ਸਟੂਡੈਂਟ ਆਇਆ ਨਵਾਂ, ਉਹ ਇੱਥੇ ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀ 'ਚ ਗੁਜ਼ਰ ਰਹੇ ਨੇ। ਮੇਰਾ ਖਿਆਲ ਸਭ ਤੋਂ ਵੱਧ ਜੇਕਰ ਮਾਨਸਿਕ ਪਰੇਸ਼ਾਨੀ ਹੈ ਇਸ ਸਮੇਂ ਸਟੂਡੈਂਟਾਂ ਦੇ ਉੱਤੇ ਆ, ਜਿੱਥੇ ਉਹਨਾਂ ਦੀ ਆਪਣੇ ਇੱਥੇ ਨੇਤਾ ਪ੍ਰਤੀ ਜ਼ਿੰਦਗੀ ਦੇ ਖਰਚੇ ਦਾ ਬੋਝ ਆ, ਉੱਥੇ PR ਦਾ ਬੋਝ ਆ, ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਹੇ ਨੇ। ਇਹਨਾਂ ਦੇ ਵਿੱਚੋਂ ਮਾਨਸਿਕ ਤਣਾਅ ਦੇ ਵਿੱਚ ਆ ਕੇ ਉਹ ਝਗੜ ਵੀ ਪੈਂਦੇ ਨੇ ਜਾਂ ਫਿਰ ਕੁਛ ਹੋਰ ਐਸਾ ਕਰ ਬੈਠਦੇ ਨੇ ਜਿਹੜਾ ਸਹੀ ਨਹੀਂ ਹੁੰਦਾ। ਇਹਨਾਂ ਦੇ ਕੰਸੀਕੁਐਂਸ ਸਾਰਿਆਂ ਦੇ ਕੀ ਨਿਕਲਦੇ ਨੇ?
ਡਿਫਰੈਂਟ ਹੈ ਜੀ। ਜੇ ਕੋਈ ਟੈਂਪਰੇਰੀ ਰੈਜ਼ੀਡੈਂਟ ਹੈ, ਟੈਂਪਰੇਰੀ ਰੈਜ਼ੀਡੈਂਟ ਹੈ ਜਿਹੜਾ ਉਹ ਵਰਕਰ ਹੈ, ਵਿਜ਼ਿਟਰ ਹੈ ਅਤੇ ਸਟੂਡੈਂਟ ਹੈ, ਉਹ ਟੈਂਪਰੇਰੀ ਰੈਜ਼ੀਡੈਂਟ ਨੇ। ਉਹ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਟ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਨਹੀਂ ਪਰ ਉਹਦੇ ਦੇ ਪੱਕੇ ਸ਼ਹਿਰੀ ਹੈਗੇ ਨੇ। ਸੋ ਉਹਨਾਂ ਦੇ ਡਿਫਰੈਂਟ ਕੋਨਸੀਕੁਐਂਸਿਸ ਨੇ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਸਟੂਡੈਂਟ ਦੀ ਗੱਲ ਕਰੀਏ, ਜਿਵੇਂ ਹੁਣੇ ਆਪ ਜੀ ਨੇ ਵੱਖਰ ਉਹਦੇ ਐਸਪੈਕਟਸ ਦੱਸੇ ਕਿ ਉਹਨਾਂ ਦੇ ਐਵਰੀ ਡੇ ਲਾਈਫ ਦਾ ਬੋਝ ਹੈ, ਪਾਸ ਹੋਣ ਦਾ ਬੋਝ ਹੈ, PR ਦਾ ਬੋਝ ਹੈ, ਕਿੰਨੇ ਸਾਰੇ ਉਹਨਾਂ ਦੇ ਉੱਤੇ ਜਿਹੜੇ ਪ੍ਰੈਸ਼ਰਸ ਹੈਗੇ ਨੇ। ਇਹੀ ਕਾਰਨ ਹੈਗਾ ਸਭ ਤੋਂ ਜ਼ਿਆਦਾ ਇਹਨਾਂ ਪ੍ਰੈਸ਼ਰਸ ਕਰਕੇ ਹੀ ਕਿ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ। ਅਤੇ ਸਭ ਤੋਂ ਪਹਿਲਾਂ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਗੱਲ ਉਹਨਾਂ ਦੇ ਸਾਹਮਣੇ ਆਉਂਦੀ ਹੈ ਕਿ ਉਹ ਕਈ ਵਾਰੀ ਪਾਸ ਹੀ ਨਹੀਂ ਉਹ ਪਾਉਂਦੇ ਆਪਣੇ ਕੋਰਸਿਸ ਤੋਂ। ਅਤੇ ਦੂਜੀ ਇਹ ਗੱਲ ਹੈ ਕਿ ਉਹਨਾਂ ਨੂੰ ਖੁਦ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਗਰੇਵਾਲ ਸਾਹਿਬ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ
ਜੀ।
ਹਾਂ, ਉਹਨਾਂ ਦੇ ਆਲੇ ਦੁਆਲੇ ਦੇ ਲੋਕ ਤਾਂ ਉਹ ਸਿਮਟਮਸ ਦੇਖ ਸਕਦੇ ਹੁੰਦੇ ਨੇ ਕਈ ਵਾਰੀ ਕਿ ਉਹ ਸੁਸਾਇਟੀ ਤੋਂ ਰਿਟਰੈਕਟ ਕਰ ਰਿਹਾ ਆਪਣੇ ਆਪ ਨੂੰ, ਅਤੇ ਉਹ ਸਕੂਲ ਪ੍ਰੋਪਰਲੀ ਨਹੀਂ ਜਾ ਰਿਹਾ ਜਾਂ ਉਹਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ। ਨੋਰਮਲੀ ਇੱਦਾਂ ਨਹੀਂ ਹੋਊਗਾ, ਪਰ ਉਹ ਕਈ ਵਾਰੀ ਖੁਦ ਪਛਾਣ ਨਹੀਂ ਸਕਦੇ ਹੈਗੇ। ਸੋ ਉਹ ਜੇ ਉਹ ਫੇਲ ਹੋ ਜਾਂਦੇ ਆ ਤਾਂ ਉਹ ਤੋਂ ਬਾਅਦ ਉਹਨਾਂ ਦਾ ਵਰਕ ਪਰਮਿਟ ਉਹਨਾਂ ਨੂੰ ਨਹੀਂ ਮਿਲਦਾ ਹੈਗਾ, ਕਿਉਂਕਿ ਜੇ ਤੁਸੀਂ ਫੇਲ ਹੋ ਗਏ ਤਾਂ ਤੁਸੀਂ ਸੈਕਸ਼ਨ 220 ਸਬ ਸੈਕਸ਼ਨ 1 ਹੈ ਜਿਹੜਾ ਕਿ ਤੁਸੀਂ ਫੁੱਲ ਟਾਈਮ ਸਟੂਡੈਂਟ ਹੋਣੇ ਚਾਹੀਦੇ ਹੋ, ਇਨਰੋਲਡ ਹੋਣੇ ਚਾਹੀਦੇ ਹੋ ਤੇ ਪਾਸ ਵੀ ਹੁੰਦੇ ਹੋਣੇ ਚਾਹੀਦੇ ਹੋ, ਉਹਦਾ ਬ੍ਰੀਚ ਹੋ ਜਾਂਦਾ। ਸੋ ਇੱਕ ਵਾਰੀ ਜਦੋਂ ਫੇਲ ਹੋ ਜਾਂਦੇ ਨੇ ਫਿਰ ਵਿਸ਼ਸ ਸਾਈਕਲ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਅਤੇ ਦੂਜਾ ਇਹਦੇ ਨਾਲ ਨਾਲ ਕਈ ਵਾਰੀ ਇਹੋ ਜਿਹੀਆਂ ਸਰਕਮਸਟੈਂਸਿਸ ਵੀ ਸਾਹਮਣੇ ਆਈਆਂ ਨੇ ਜਿੱਥੇ ਕ੍ਰਿਮੀਨੈਲਿਟੀ 'ਚ ਵੀ ਇਨਵੋਲਵ ਹੋ ਜਾਂਦੇ ਨੇ। ਸੋ ਕ੍ਰਿਮੀਨੈਲਿਟੀ ਦੇ ਜਿਹੜੇ ਕੋਨਸੀਕੁਐਂਸਿਸ ਨੇ ਉਹ ਬਹੁਤ ਜ਼ਿਆਦਾ ਸਵੀਅਰ ਹੈਗੇ ਨੇ। ਪਹਿਲਾਂ ਤਾਂ ਜੇ ਉਹ ਕਨਵਿਕਸ਼ਨ ਹੋ ਜਾਂਦੀ ਹੈ ਉਹਨਾਂ ਦੀ ਤਾਂ ਉਹ ਤੋਂ ਬਾਅਦ ਉਹ ਜਿਹੜਾ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਤੋਂ ਹੀ ਬੈਨ ਹੋ ਜਾਂਦੇ ਨੇ। ਉਹ ਡਿਪੈਂਡ ਕਰਦਾ ਕਿ ਉਹ ਜੇ ਕ੍ਰਿਮੀਨੈਲਿਟੀ ਹੈ ਤਾਂ 5 ਸਾਲ ਤੱਕ ਤਾਂ ਰੀਹੈਬ ਲਈ ਵੀ ਅਪਲਾਈ ਨਹੀਂ ਕਰ ਸਕਦੇ, ਮਤਲਬ ਦੇਸ਼ ਤੋਂ ਬਾਹਰ ਰਿਮੂਵ ਕਰਦਾ ਜੋ 5 ਸਾਲ ਕੋਈ ਅਰਜ਼ੀ ਵੀ ਨਹੀਂ ਕਰ ਸਕਦੇ। ਜੇ ਉਹ ਸੀਰੀਅਸ ਕ੍ਰਿਮੀਨੈਲਿਟੀ ਹੈ ਤਾਂ ਫਿਰ ਉਹ 10 ਸਾਲ ਵੀ ਕੋਈ ਅਰਜ਼ੀ ਨਹੀਂ ਕਰ ਸਕਦੇ।
ਟੈਂਪਰੇਰੀ ਰੈਜ਼ੀਡੈਂਟਸ ਨੇ ਇੱਥੇ
ਜੀ,
ਉਹਨਾਂ ਦੇ ਲਈ ਲੈਟਸ ਸੇ ਉਹਨਾਂ ਨੇ ਕੋਈ ਕ੍ਰਾਈਮ ਕਰ ਦਿੱਤਾ, ਚਾਰਜ ਲੱਗ ਗਿਆ ਉਹਨਾਂ ਦੇ ਉੱਤੇ, ਕਿ ਉਹਨਾਂ ਨੂੰ ਫੇਰ ਟ੍ਰਾਇਲ ਤੱਕ ਇੱਥੇ ਰੱਖਿਆ ਜਾਂਦਾ ਜਾਂ ਫਿਰ ਉਹਨਾਂ ਨੂੰ ਰਾਈਟ ਵੇ ਡਿਪੋਰਟ ਕੀਤਾ ਜਾਂਦਾ, ਇਹ ਇਹ ਕੀ ਹੈ?
ਇਹਦੇ 'ਚ 2 ਡਿਫਰੈਂਟ ਐਸਪੈਕਟ ਨੇ
ਜੀ।
ਪਹਿਲਾ ਐਸਪੈਕਟ ਤਾਂ ਹੈਗਾ ਕਿ ਜਿਹੜਾ ਕ੍ਰਾਊਨ ਹੈ ਉਹ ਯੂਜੁਅਲੀ ਇਹ ਦੇਖਦਾ ਕਿ ਇਹ ਕ੍ਰਾਈਮ ਕਿੰਨਾ ਕੁ ਸੀਰੀਅਸ ਹੈਗਾ। ਜੇ ਕ੍ਰਾਈਮ ਸੀਰੀਅਸ ਹੈ ਤਾਂ ਤਾਂ ਉਹਨੂੰ ਉਸ ਹੱਦ ਤੱਕ ਪ੍ਰੋਸੀਕਿਊਟ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਇੱਕ ਐਗਜ਼ਾਮਪਲ ਬਣ ਸਕੇ। ਪਰ ਜੇ ਕ੍ਰਾਈਮ ਉਹਨਾਂ ਸੀਰੀਅਸ ਨਹੀਂ, ਕਈ ਵਾਰੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਨਾਲ ਉਹ ਸਮਝੌਤਾ ਕਰ ਲੈਂਦੇ ਆ, ਉਹ ਸਮਝੌਤਾ ਕਰ ਲੈਂਦੇ ਨੇ ਕਿ ਅਸੀਂ ਚਾਰਜਸ ਨੂੰ ਸਟੇ ਕਰ ਦਿੰਦੇ ਹਾਂ, ਤਾਂ ਬੰਦਾ ਰੈਡੀ ਟੂ ਬੀ ਰਿਮੂਵਡ ਹੋ ਜਾਂਦਾ। ਕਿਉਂਕਿ ਜੇ ਉਹ ਚਾਰਜਸ ਨੂੰ ਸਟੇ ਨਹੀਂ ਕਰਦੇ ਤੇ ਟ੍ਰਾਇਲ ਚੱਲ ਰਿਹਾ ਜਾਂ ਹਾਲੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਉਹਨੇ ਆਪਣੀ ਜਿਹੜੀਆਂ ਉਹਦੇ ਹੱਕ ਨੇ ਉਹਨੂੰ ਵਰਤੋਂ ਨਹੀਂ ਕੀਤੀ, ਉਦੋਂ ਤੱਕ ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ। ਸੋ ਜੇ ਟ੍ਰਾਇਲ ਚੱਲ ਪਿਆ, ਸੋ ਜਿੰਨਾ ਚਿਰ ਉਹ ਟ੍ਰਾਇਲ ਦਾ ਫੈਸਲਾ ਨਹੀਂ ਹੁੰਦਾ ਕੈਨੇਡਾ ਬਾਰਡਰ ਸਰਵਿਸਿਸ ਉਹਨੂੰ ਨਹੀਂ ਟੱਚ ਕਰ ਸਕਦੀ, ਉਹਨੂੰ ਰਿਮੂਵ ਨਹੀਂ ਕਰ ਸਕਦੀ। ਪਰ ਬਹੁਤ ਸਾਰੇ ਕੇਸਿਸ ਦੇ ਵਿੱਚ ਮੈਂ ਦੇਖਿਆ ਕਿ ਜਿੱਥੇ ਕ੍ਰਾਊਨ ਤੇ CBSA ਆਪਸ 'ਚ ਇੱਕ ਸਮਝੌਤਾ ਕਰ ਲੈਂਦੇ ਨੇ ਵੀ ਮੈਂ ਚਾਰਜਸ ਨੂੰ ਸਟੇ ਕਰ ਦਿੰਦਾ, ਤੇ ਜੋ ਚਾਰਜਸ ਨੂੰ ਸਟੇ ਕਰਦਾ ਤਾਂ ਬੰਦਾ ਰੈਡੀ ਟੂ ਬੀ ਰਿਮੂਵਡ ਹੋ ਜਾਂਦਾ ਤੇ ਉਹਨੂੰ ਉਹ ਉਸ ਵੇਲੇ ਵੀ ਵਾਪਸ ਕਰ ਦਿੰਦੇ ਨੇ। ਪਰ ਕਈ ਕੇਸਿਸ ਦੇ ਵਿੱਚ ਉਹਨੂੰ ਫੁੱਲ ਟ੍ਰਾਇਲ ਦਾ ਮੌਕਾ ਜਿਹੜਾ ਮਿਲਦਾ ਹੈ,
ਬਿਨਾਂ ਟ੍ਰਾਇਲ ਤੋਂ ਬਿਨਾਂ ਕਿਸੇ ਤੋਂ ਉਹਨੂੰ ਰਾਈਟ ਵੇ ਉੱਥੋਂ ਰਿਮੂਵ ਕਰ ਦਿੱਤਾ ਜਾਂਦਾ।
ਹਾਂਜੀ, ਜੇ ਕ੍ਰਾਊਨ ਰੈਡੀ ਹੋਵੇ ਕਿ ਉਹ ਚਾਰਜਸ ਨੂੰ ਸਟੇ ਕਰਨ ਲਈ ਰੈਡੀ ਹੈ। ਇਹ ਦੋ ਡਿਪਾਰਟਮੈਂਟਸ, ਪ੍ਰੋਵਿੰਸ਼ੀਅਲ ਸਰਕਾਰ ਤੇ ਫੈਡਰਲ ਸਰਕਾਰ ਦੇ ਆਪਸ ਦੀ ਗੱਲ ਦੀ ਮਾਮਲੇ ਦੀ ਹੈਗੀ ਹੈ। ਤੇ ਇਹਦੇ ਨਾਲ ਨਾਲ ਜੇ ਉਹਨੂੰ ਕਨਵਿਕਸ਼ਨ ਹੋ ਜਾਂਦੀ ਹੈ, ਕਨਵਿਕਸ਼ਨ ਚਾਹੇ ਉਹਨੂੰ ਪ੍ਰੋਬੇਸ਼ਨ ਆਰਡਰ ਹੋ ਜਾਂਦਾ ਹੈ ਚਾਹੇ ਉਹਨੂੰ ਜੇਲ੍ਹ ਟਾਈਮ ਹੋ ਜਾਂਦਾ, ਤਾਂ ਉਹਨੂੰ ਉਦੋਂ ਤੱਕ ਰਿਮੂਵ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹ ਆਪਣੀ ਸੈਂਟੈਂਸ ਪੂਰੀ ਨਹੀਂ ਕਰ ਲੈਂਦਾ। ਸੋ ਮੰਨ ਲਓ ਕਿਸੇ ਨੇ ਕੋਈ ਕ੍ਰਾਈਮ ਕੀਤਾ, ਉਹਨੂੰ 18 ਮਹੀਨੇ ਦੀ ਪ੍ਰੋਬੇਸ਼ਨ ਹੋ ਗਈ ਤੇ ਉਹਨੇ ਹਰ ਮਹੀਨੇ ਪ੍ਰੋਬੇਸ਼ਨ ਆਫਿਸਰ ਨੂੰ ਰਿਪੋਰਟ ਕਰਨਾ। ਹੁਣ ਉਹਨੂੰ 18 ਮਹੀਨੇ ਰਿਮੂਵ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨੇ ਆਪਣਾ ਸੈਂਟੈਂਸ ਪੂਰਾ ਨਹੀਂ ਕੀਤਾ ਹੈਗਾ। ਜੇ ਉਹਨੂੰ ਜੇਲ੍ਹ ਟਾਈਮ ਹੋ ਗਿਆ ਤਾਂ ਉਦੋਂ ਤੱਕ ਰਿਮੂਵ ਰਿਮੂਵ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹਦਾ ਸੈਂਟੈਂਸ ਪੂਰਾ ਨਹੀਂ ਹੋ ਜਾਂਦਾ ਹੈ।
ਸੋ ਇਸ ਸਮੇਂ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਸਟਿਲ ਆਨ ਰਹਿੰਦਾ ਜਾਂ ਉਹ ਵੀ ਵਾਪਸ ਲੈ ਲੈ?
ਬਿਲਕੁਲ ਨਹੀਂ ਜੀ, ਕਿਉਂਕਿ ਜਦੋਂ ਹੀ ਤੁਹਾਨੂੰ ਕੋਈ ਤੁਸੀਂ ਚਾਰਜਸ ਲਏ ਹੋਗੇ ਟੈਂਪਰੇਰੀ ਰੈਜ਼ੀਡੈਂਟ ਦੇ ਉੱਤੇ, ਤਾਂ ਜਿਹੜਾ ਤੁਹਾਡਾ ਕੋਈ ਵੀ ਪ੍ਰੋਸੈਸ ਚੱਲ ਰਿਹਾ ਉਦੋਂ ਨੂੰ ਸਟੇ ਕਰ ਦਿੱਤਾ ਜਾਂਦਾ ਅੰਡਰ ਸੈਕਸ਼ਨ 238, ਉਹਨੂੰ ਸਟੇ ਕਰਤਾ ਕਿ ਹੁਣ ਇਹਦੇ ਮਾਮਲੇ ਤੇ ਕੋਈ ਫੈਸਲਾ ਨਹੀਂ ਕਰਨਾ ਜਦੋਂ ਤੱਕ ਕੋਰਟ ਇਹਦੇ ਤੇ ਕੋਈ ਫੈਸਲਾ ਨਹੀਂ ਕਰ ਦਿੰਦਾ। ਸੋ ਜੇ ਉਹਨੇ ਕੋਈ ਅਰਜ਼ੀ ਕੀਤੀ ਹੈ ਜਾਂ ਉਹਨੇ ਕੁਛ ਵੀ ਕੀਤਾ, ਉਹਨੂੰ ਉਦੋਂ ਤੱਕ ਸਟੇ ਕਰ ਦਿੱਤਾ।
ਵਰਕ ਪਰਮਿਟ ਮਿਲਿਆ ਹੋਇਆ ਫਿਰ ਉਹ,
ਹਾਂਜੀ, ਉਹ ਵਰਕ ਪਰਮਿਟ ਚੱਲਦੂ ਰਹੂਗਾ ਜੇ ਵਰਕ ਪਰਮਿਟ ਉਹਨੂੰ ਮਿਲਿਆ ਹੋਇਆ। ਪਰ ਮੰਨ ਲਓ ਕਿ ਉਹ ਸਟੂਡੈਂਟ ਸੀ, ਐਗਜ਼ਾਮਪਲ ਲੈ ਲਈਏ, ਉਹਨੇ ਆਪਦੀ ਪੜ੍ਹਾਈ ਪੂਰੀ ਕਰ ਲਈ, ਇਸੇ ਦੌਰਾਨ ਉਹਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਪਲੀਕੇਸ਼ਨ ਕੀਤੀ ਹੈ, ਪਰ ਉਹਦੇ ਦੌਰਾਨ ਉਹਦੇ ਚਾਰਜਸ ਲੱਗ ਗਏ, ਤਾਂ ਉਹਨੂੰ ਵਰਕ ਪਰਮਿਟ ਦੀ ਅਰਜ਼ੀ ਤੇ ਉਦੋਂ ਤੱਕ ਰੋਕ ਲੱਗ ਦਿੱਤੀ ਜਾਊਗੀ ਪ੍ਰੋਸੈਸ ਕਰਨ ਤੇ ਜਦੋਂ ਤੱਕ ਕੋਰਟ ਉਹਦਾ ਫੈਸਲਾ ਨਹੀਂ ਕਰ ਦਿੰਦਾ
ਹੈਗਾ।
ਸਿਮਿਲਰਲੀ ਜੇ ਕੋਈ ਵਿਜ਼ਿਟਰ ਹੈਗਾ ਤਾਂ ਉਹਦੇ ਉੱਤੇ ਵੀ ਇਹੀ ਕੰਸੀਕਵੈਂਸਿਸ ਆਉਂਦੀਆਂ ਨੇ, ਜੇ ਤਾਂ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਉਹ ਵੱਖਰੀ ਗੱਲ ਹੈ, ਅਦਰਵਾਈਜ਼ ਉਹਨੂੰ ਸੈਂਟੈਂਸ ਆਪਦਾ ਪੂਰਾ ਕਰਨਾ ਪਊਗਾ, ਤੇ ਉਹ ਤੋਂ ਬਾਅਦ ਬਹੁਤ ਹਾਰਸ਼ ਜਿਹੜੀਆਂ ਪੈਨਲਟੀਜ਼ ਨੇ ਕਿ ਉਹਨੂੰ ਵਾਪਸ ਵੀ ਨਹੀਂ ਆਉਣ ਦਿੱਤਾ ਜਾਂਦਾ, ਚਾਹੇ ਵਰਕਰ ਹੈ, ਸਟੂਡੈਂਟ ਹੈ, ਚਾਹੇ ਉਹ ਤੁਹਾਡਾ ਵਿਜ਼ਿਟਰ ਹੈਗਾ। ਹੁਣ ਜੇ ਕੋਈ ਪਰਮਾਨੈਂਟ ਰੈਜ਼ੀਡੈਂਟ ਦੇ ਉੱਤੇ ਇਹੋ ਜਿਹੇ ਚਾਰਜਸ ਹੋ ਜਾਂਦੇ ਨੇ ਤਾਂ ਉਹਦੀਆਂ ਕੰਸੀਕਵੈਂਸਿਸ ਬਹੁਤ ਡਿਫਰੈਂਟ ਨੇ। ਪਹਿਲਾਂ ਤਾਂ ਉਹਦੀ ਸੈਂਟੈਂਸਿੰਗ ਹੋਊਗੀ, ਸੈਂਟੈਂਸਿੰਗ ਹੋਣ ਤੋਂ ਬਾਅਦ ਉਹਦਾ ਮਾਮਲਾ ਜਿਹੜਾ ਉਹ ਜਾਊਗਾ ਸੀਬੀਐਸਈ ਕੋਲੇ, ਕਿਉਂਕਿ ਪਰਮਾਨੈਂਟ ਰੈਜ਼ੀਡੈਂਟ ਦੇ ਉੱਤੇ ਕੰਡੀਸ਼ਨ ਹੈ ਕਿ ਉਹ ਗੁੱਡ ਜਿਹੜਾ ਕੈਰੇਕਟਰ ਹੈ ਉਹ ਆਪਦਾ ਬਣਾ ਕੇ ਰੱਖੇ, ਤੇ ਜੇ ਉਹ ਨਹੀਂ ਬਣਾ ਕੇ ਰੱਖਦਾ ਸੋ ਉਹ ਸੋਸਾਇਟੀ ਤੋਂ ਕੁਛ ਵੱਖਰਾ ਕਰ ਰਿਹਾ ਤਾਂ ਉਹਨੂੰ ਰਿਮੂਵ ਕੀਤਾ ਜਾ ਸਕਦਾ। ਸੋ ਉਹਦਾ ਕੇਸ ਆ, ਪਹਿਲਾਂ ਰਿਪੋਰਟ ਲਿਖੀ ਜਾਊਗੀ, ਰਿਪੋਰਟ ਲਿਖ ਕੇ ਉਹ ਇਮੀਗ੍ਰੇਸ਼ਨ ਡਿਵੀਜ਼ਨ 'ਚ ਜਾਊਗੀ। ਜਿਹੜਾ ਇਮੀਗ੍ਰੇਸ਼ਨ ਡਿਵੀਜ਼ਨ ਦਾ ਜੱਜ ਹੈ ਉਹ ਸਿਰਫ ਉਹਦੀ ਇੱਕ ਜੁਰਿਸਡਿਕਸ਼ਨ ਹੈ, ਉਹ ਇਹ ਦੇਖ ਸਕਦਾ ਹੈ ਕਿ ਜੋ ਰਿਪੋਰਟ ਸਹੀ ਹੈ, ਜੇ ਸਹੀ ਹੈ ਉਹਦੇ ਖਿਲਾਫ ਉਹਨੇ ਰਿਮੂਵਲ ਆਰਡਰ ਇਸ਼ੂ ਕਰਨਾ। ਹੁਣ ਜੇ ਸੈਂਟੈਂਸ 6 ਮਹੀਨੇ ਤੋਂ ਵੱਧ ਹੈ ਫਿਰ ਉਹਦੇ ਕੋਲ ਰਾਈਟ ਆਫ ਅਪੀਲ ਨਹੀਂ ਹੈਗਾ, ਫਿਰ ਉਹਨੂੰ ਰਿਮੂਵ ਕਰ ਦਿੱਤਾ ਜਾਊਗਾ। ਜੇ ਉਹਦਾ ਸੈਂਟੈਂਸ 6 ਮਹੀਨੇ ਤੋਂ ਘੱਟ ਹੈਗਾ ਤੇ ਫਿਰ ਉਹ ਅਪੀਲ ਕਰ ਸਕਦਾ, ਉਹ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ 'ਚ ਗੱਲ ਚਲੀ ਜਾਂਦੀ ਹੈ। ਜਿਹੜਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦਾ ਜੱਜ ਹੈ ਉਹਦੇ ਕੋਲ ਹਿਊਮੈਨੀਟੇਰੀਅਨ ਕੰਪੈਸ਼ਨੇਟ ਗਰਾਉਂਡ ਦੇਖਣ ਦਾ ਵੀ ਹੱਕ ਹੈ ਕਿ ਉਹਦਾ ਇੱਥੇ ਪਰਿਵਾਰ ਕੀ ਹੈਗਾ, ਉਹਦੇ ਬੱਚੇ ਕੀ ਹੈਗੇ ਨੇ, ਬੈਸਟ ਇੰਟਰਸਟ ਆਫ ਚਿਲਡਰਨ ਕੀ ਹੈ, ਫਿਰ ਉਹਨੂੰ ਉਸ ਮਾਮਲੇ 'ਚ ਜਿਹੜਾ ਕੀਤਾ ਜਾ ਸਕਦਾ ਤੇ ਉਹਦੇ 'ਤੇ ਕੰਡੀਸ਼ਨਸ ਲੇ ਕੀਤੀਆਂ ਜਾ ਸਕਦੀਆਂ ਨੇ ਕਿ ਤੂੰ 3 ਸਾਲ ਚੰਗਾ ਸ਼ਹਿਰੀ ਬਣ ਕੇ ਦਿਖਾ, ਤੇਰੇ 'ਤੇ 1, 2, 3, 4, 5 ਕੰਡੀਸ਼ਨ ਨੇ, ਫਿਰ ਤੇਰਾ ਦੁਬਾਰੇ ਤੋਂ ਮਾਮਲਾ ਸੁਣਾਂਗੇ। ਜੇ ਤੂੰ ਇਹਦੇ ਦੁਆਲੇ ਇਸ ਸਮੇਂ ਦੌਰਾਨ ਰੀ ਅਫੈਂਡ ਕਰਤਾ ਤੇ ਫਿਰ ਤੈਨੂੰ ਰਿਮੂਵ ਕਰ ਦਿੱਤਾ ਜਾਊਗਾ। ਸੋ ਉਹ ਡਿਫਰੈਂਟ ਕੇਸਿਸ 'ਚ ਉਹ ਡਿਫਰੈਂਟ ਸਰਕਮਸਟੈਂਸਿਸ ਜਿਹੜੀਆਂ ਆਉਂਦੀਆਂ ਨੇ। ਮੇਰਾ ਬਹੁਤ ਲੰਬਾ ਐਕਸਪੀਰੀਅੰਸ ਹੈਗਾ ਇਹਨਾਂ ਮਾਮਲਿਆਂ ਦੇ ਵਿੱਚੋਂ ਗਰੇਵਾਲ ਸਾਹਿਬ, ਖਾਸ ਕਰਕੇ ਮੈਂ ਜਦੋਂ ਡਿਪਰੈਸ਼ਨ ਕੇਸਿਸ ਦੇਖਦੇ ਹਾਂ, ਜਦੋਂ ਆ ਕੇ ਕੋਈ ਗੱਲ ਕਰਦਾ ਤਾਂ ਮੇਰਾ ਸਭ ਤੋਂ ਪਹਿਲਾਂ ਉਹਦੇ ਲਈ ਇਹ ਵਿਚਾਰ ਹੁੰਦਾ ਹੈ, ਗੋ ਸੀਕ ਹੈਲਪ। ਸਭ ਤੋਂ ਪਹਿਲਾਂ ਤਾਂ ਸਾਈਕੈਟ੍ਰਿਸਟ ਜਾਂ ਕਲੀਨਿਕਲ ਸਾਈਕੋਲੋਜਿਸਟ ਨਾਲ ਮੀਟਿੰਗ ਕਰੋ ਤੇ ਆਪਦੇ ਜੋ ਹਾਲਾਤ ਨੇ ਉਹਨੂੰ ਸਹੀ ਕਰੋ, ਕਿਉਂਕਿ ਉਹੀ ਤੁਹਾਨੂੰ ਅੱਗੇ ਤੁਹਾਡੇ ਕੇਸ 'ਚ ਮਦਦ ਕਰ ਸਕਦੇ ਨੇ, ਕਿਉਂਕਿ ਤੁਸੀਂ ਰਿਮੋਰਸ ਦਿਖਾਇਆ, ਤੁਸੀਂ ਇਲਾਜ ਕਰਾਉਣ ਦੀ ਆਪਣੀ ਕੋਸ਼ਿਸ਼ ਕੀਤੀ ਹੈਗੀ।
ਜੀ, ਸੋ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ, ਐਕਸਪਰਟ ਨੇ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ। ਨੰਬਰ ਆਪਣਾ ਦੇ ਦਿਓ ਪਲੀਜ਼,
905-670-4444, 905-670-4444।
ਸੋ ਇੱਕ ਵਾਰ ਜਦੋਂ ਕੋਈ ਐਸੇ ਉਲਝਣ 'ਚ ਫਸ ਗਿਆ, ਇਟਸ ਅ ਲੌਂਗ ਪ੍ਰੋਸੈਸ ਹੈ।
ਹਾਂਜੀ, ਇਹ ਕਿੰਨੇ ਸਾਲ ਲੱਗ ਜਾਂਦੇ ਆ ਜੀ, ਕਿੰਨੇ ਸਾਲ ਲੱਗ ਜਾਂਦੇ।
ਸੋ ਸਟੂਡੀਓ ਪ੍ਰੋਗਰਾਮ ਖਬਰ ਸਾਥ ਦੇ ਨਾਲ ਗੁਰਪ੍ਰੀਤ ਖਹਿਰਾ ਜੀ CWC ਇਮੀਗ੍ਰੇਸ਼ਨ ਤੋਂ ਮੇਰੇ ਨਾਲ ਇਸ ਸਮੇਂ ਗੱਲਬਾਤ ਕਰ ਰਹੇ ਸਨ। ਕੁਛ ਹੋਰ
ਲਾਸਟਲੀ, ਜਿਵੇਂ ਆਪਾਂ ਇਸ ਮਾਮਲੇ ਤੇ ਗੱਲ ਕਰ ਰਹੇ ਸੀ, ਜਦੋਂ ਹੀ ਕਿਸੇ ਨੂੰ ਇਹੋ ਜਿਹਾ ਕ੍ਰਿਮੀਨੈਲਿਟੀ ਦਾ ਮਾਮਲਾ ਆਉਂਦਾ ਜੀ, ਉਹਨੂੰ ਉਹਦੀ ਕੰਸੀਕਵੈਂਸ ਹੈ ਕਿ ਉਹਦੀ ਇਮੀਗ੍ਰੇਸ਼ਨ ਦੇ ਉੱਤੇ ਅਸਰ ਪੈਣਾ ਹੀ ਪੈਣਾ, ਉਹ ਉਸੇ ਵੇਲੇ ਇਹੋ ਜਿਹੇ ਸਟੈਪਸ ਲੈ ਸਕਦਾ ਕਿ ਜਿਹੜੇ ਜੇ ਉਹਦੀ ਕਨਵਿਕਸ਼ਨ ਵੀ ਹੋ ਜਾਂਦੀ ਹੈ ਤਾਂ ਵੀ ਉਹਨੂੰ ਬਾਅਦ ਚੋਂ ਬਚਾਇਆ ਜਾ ਸਕਦਾ, ਪਰ ਜੇ ਉਸ ਸਮੇਂ ਉਹ ਸਟੈਪਸ ਨਹੀਂ ਲੈਂਦਾ ਤਾਂ ਉਹਦੇ ਲਈ ਮੁਸ਼ਕਲ ਹੋਰ ਵੀ ਵੱਧ ਜਾਂਦੀ ਹੈ।
905-670-4444 ਇਹ ਨੰਬਰ, ਇਸ ਨੰਬਰ ਤੇ ਕਾਲ ਕਰ ਲਿਓ ਅਗਰ ਕੋਈ ਐਸੇ ਹੀ, ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਨਾ ਹੀ ਪਾਓ ਇਸੇ ਕਿਸੇ ਮਸਲੇ 'ਚ, ਕੋਈ ਇਸਦਾ ਹੋ ਗਿਆ ਕੁਛ ਨਾ ਕੁਛ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਓ, ਤੁਹਾਡੀ ਪ੍ਰੋਫੈਸ਼ਨਲ ਮਦਦ ਕਰ ਦੇਣਗੇ। ਥੈਂਕ ਯੂ ਸੋ ਮਚ।
ਧੰਨਵਾਦ
ਜੀ। ਪ੍ਰੋਗਰਾਮ ਖਬਰ ਸਰ ਸਵੇਰੇ 8:30 ਵਜੇ ਤੋਂ ਲੈ ਕੇ 10 ਵਜੇ ਤੱਕ ਸਮਾਂ ਸਾਡਾ ਸਮਾਪਤ ਹੈ। ਮੇਰਾ ਨੰਬਰ 416-970-5005 ਦੇਵਾ ਗਿਆ, ਫਿਰ ਮਿਲਦੇ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 4168031043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Tele Time Electronics, LEDs aur home appliances ki hottest aur branded range ke saath 0% finance, guarantee on lowest prices aur free delivery in GTA. To intezar kaisa? Abhi visit kare Tele Time Brampton, 280 Rutherford Road, ya Springdale Square Shopping Center, ya Etobicoke, 1770 Albion Road, ya 9909 Markham Road. Mazid tafseelat ke liye call kare 905-455-1666. Tele Time Electronics.
आप सुन रहे हैं WTR 770 AM सासाबाज ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब